दीपक जी ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਅੱਜ ਵਿਸ਼ੇਸ਼ ਇਜਲਾਸ ਵਾਲੇ ਪਹਿਲੂ ਤੋਂ ਹੀ ਸ਼ੁਰੂ ਕਰਦੇ ਹਾਂ, ਜਿਹੜਾ ਪੰਜਾਬ ਵਿਧਾਨ ਸਭਾ ਦਾ। ਕੱਲ੍ਹ ਤੁਸੀਂ ਦੱਸਿਆ ਸੀ ਕਿ ਸ਼ਰਧਾਂਜਲੀਆਂ ਦੇਣ ਮਗਰੋਂ 11-12 ਮਿੰਟਾਂ ਦੇ ਅੰਦਰ ਅੰਦਰ ਹੀ ਇਜਲਾਸ, ਕੱਲ੍ਹ ਵਾਲਾ ਜਿਹੜਾ ਸੈਸ਼ਨ ਸੀ ਉਹ ਖਤਮ ਕਰ ਦਿੱਤਾ ਗਿਆ ਸੀ, ਸਿਟਿੰਗ ਉਸ ਤੋਂ ਬਾਅਦ ਹੋਈ ਨਹੀਂ ਸੀ। ਅੱਜ ਕੀ ਹੋਇਆ ਜੀ?
ਬਿਲਕੁਲ ਜੀ, ਅੱਜ ਲਾਫਟਰ ਸ਼ੋਅ ਵੀ ਹੋਇਆ ਅਤੇ ਜੰਗ ਦਾ ਮੈਦਾਨ ਵੀ ਬਣਿਆ ਪੰਜਾਬ ਵਿਧਾਨ ਸਭਾ। ਸੋ ਅੱਜ ਕਮੇਟੀ ਸ਼ੋਅ ਵੀ ਨਾਲੇ ਨਾਲ ਚੱਲ ਰਿਹਾ ਸੀ। ਕਦੇ ਐਂ ਲੱਗਦਾ ਸੀ ਕਿ ਇੱਥੇ ਮਹਾਂਭਾਰਤ ਹੋ ਜਾਣੀ ਹੈ। ਸੋ ਹੰਗਾਮਾ ਭਰਪੂਰ ਰਿਹਾ ਜੀ ਅੱਜ ਦਾ ਦਿਨ, ਅਤੇ ਇਹਦੇ ਨਾਲ ਨਾਲ ਜਿੱਥੇ ਹੰਗਾਮਾ ਹੋਇਆ ਉੱਥੇ ਇਜਲਾਸ 'ਚ ਵਾਧਾ ਵੀ ਹੋਇਆ। ਪੰਜਾਬ ਵਿਧਾਨ ਸਭਾ ਦੇ ਇਜਲਾਸ 'ਚ 2 ਦਿਨ ਵਧਾ ਦਿੱਤੇ ਗਏ ਨੇ। ਹੁਣ ਸੋਮਵਾਰ ਅਤੇ ਮੰਗਲਵਾਰ ਨੂੰ ਵੀ ਬੈਠਕਾਂ ਹੋਣਗੀਆਂ। ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀ ਕਿ ਵੀਰਵਾਰ ਦਾ ਦਿਨ ਸਰਕਾਰੀ ਕੰਮ ਲਈ ਨਹੀਂ ਹੁੰਦਾ, ਅਤੇ ਕੀ ਇਸ ਕਰਕੇ ਤਾਂ ਨਹੀਂ ਕੱਲ੍ਹ ਵਾਲੇ ਦਿਨ ਤੋਂ ਭਗੌੜੀ ਹੋਈ ਮਾਨ ਸਰਕਾਰ? ਇਸ ਲਈ ਤਾਂ ਨਹੀਂ ਕਿਨਾਰਾ ਕੀਤਾ ਕਿ ਆਪਾਂ ਗਰਜਾਂਗੇ, ਸਵਾਲ ਆਉਣਗੇ। ਪਰ ਇਹਦੀ ਚਰਚਾ ਕਰਕੇ ਹੁਣ ਅੱਗੇ 2 ਦਿਨ ਵਧਾ ਲਏ ਕਿ ਇਹ ਬਦਨਾਮੀ ਕਾਹਨੂੰ ਕਰਾਉਣੀ, ਆਪਾਂ 2 ਦਿਨ ਵਧਾ ਲਈਏ, ਜਾਂ ਮਾਨ ਸਰਕਾਰ ਨੂੰ ਇਹ ਮਹਿਸੂਸ ਹੋ ਗਿਆ ਵੀ ਕਿ ਵਿਰੋਧੀ ਧਿਰਾਂ 'ਚ ਤਿਲਾਂ 'ਚ ਤੇਲ ਹੈ ਹੀ ਨਹੀਂ, ਇਸ ਲਈ ਆਪਾਂ ਹੀ ਜੇ ਅੱਪ ਰਹਿਣਾ ਪਰ ਆਪਾਂ ਖੇਡੋ ਖੁੱਲ੍ਹ ਕੇ 2 ਦਿਨ ਹੋਰ ਲਾਓ ਮੈਚ, ਫਿਰ ਆਪਾਂ ਕਾਹਨੂੰ ਕੱਲਾ T20 ਬਣਾ, ਆਪਾਂ ਟੈਸਟ ਮੈਚ ਖੇਲੋ 5 ਦਿਨ, ਬੈਟਿੰਗ 4 ਦਿਨ ਆਪਾਂ ਹੀ ਕਰਨੀ ਹੈ। ਸੋ ਇਸ ਲਈ ਇਹ ਮੰਨਿਆ ਜਾ ਰਿਹਾ ਕਿ ਇਸ ਲਈ ਇਹ 2 ਦਿਨ ਵਧਾ ਲਏ ਗਏ ਨੇ। ਹਾਂ, ਅੱਜ ਬਿਲਕੁਲ ਤਕਰਾਰ ਹੋਈ, ਬਹਿਸ ਹੋਈ, ਤਾਨੇ ਮਿਣੇ ਹੋਏ, ਤੂੰ ਤੂੰ ਮੈਂ ਹੋਈ, ਕਹਾਵਤਾਂ ਨੂੰ ਲੈ ਕੇ ਅੜਦੇ ਬਹਿਸਦੇ ਰਹੇ, ਹੈ ਨਾ, ਅਤੇ ਜੀ ਘੜੀ ਨੂੰ ਦੇਖ ਕੇ ਸਵਾਲ ਹੁੰਦੇ ਰਹੇ ਜੀ ਕਿ ਤੁਸੀਂ ਟਾਈਮ ਹੀ ਕਿਉਂ ਬੋਲਤਾ। ਹੈਂ, ਪ੍ਰਤਾਪ ਬਾਜਵੇਰੀ ਜੀ ਚੱਲੇ ਜੀ, ਅਸੀਂ ਬਾਈਕਾਟ ਕਰਕੇ, ਮੁੱਖ ਮੰਤਰੀ ਸਾਹਿਬ ਫਿਰ ਉਹੀ ਗੱਲ, ਆ ਜੀ ਮੈਂ ਸੰਧਵਾ ਸਾਹਿਬ ਸਪੀਕਰ ਸਾਹਿਬ ਤੁਹਾਨੂੰ ਕੁੰਜੀ ਚਿੰਦਾ ਜਿੰਦਾ ਅਤੇ ਕੁੰਜੀ ਦਿੱਤੀ ਹੋਈ ਹੈ ਨਾ, ਤਾਲਾ ਲਾ ਦਿਓ ਜਿਹਨੂੰ ਬਾਹਰ ਨਾ ਜਾਣ ਦਿਓ। ਸੋ ਮੀਡੀਆ 'ਚ ਵੀ ਬਾਹਰ ਆ ਕੇ ਬਿਆਨੀਆਂ ਉਹੋ ਜਿਹਾ ਹੀ, ਅੰਦਰ ਖਹਿਰੇ ਨੂੰ ਕਹਿੰਦਾ ਪਹਿਲਾਂ ਟਾਈਮ ਨਹੀਂ, ਜਦੋਂ ਟਾਈਮ ਮਿਲਿਆ ਖਹਿਰੇ ਉਹਨਾਂ ਨੇ ਉਸ ਮਤੇ 'ਤੇ ਗੱਲ ਕਰਨ ਦੀ ਬਜਾਏ, ਮਤਲਬ ਕਿ ਬੇਸ਼ੱਕ ਮੁੱਦਾ ਬਹੁਤ ਜਾਇਜ਼ ਚੁੱਕਿਆ ਉਹਨਾਂ ਨੇ ਕਿ ਜੀ ਲੈਂਡ ਪੂਲਿੰਗ ਵਾਲਾ ਅਤੇ ਨਾਲ ਝੂਠੇ ਇਨਕਾਊਂਟਰ ਵਾਲੇ ਮਾਮਲੇ 'ਤੇ, ਪਰ ਉਹ ਕਹਿੰਦੇ ਵੀ ਇਹ ਸਮਾਂ ਉਹਦੇ ਲਈ ਨਾ ਬੈਠ ਜਾਓ। ਸੋ ਇਸ ਤਰ੍ਹਾਂ ਮਤਲਬ ਕਿ ਅੰਦਰ ਅਮਨ ਅਰੋੜਾ ਨਾਲ ਪੇਚ ਫਸਦੇ ਨਜ਼ਰ ਆਏ, ਹਰਪਾਲ ਚੀਮਾ, ਖੁਦ ਮੁੱਖ ਮੰਤਰੀ ਵਾਰ ਵਾਰ ਓਪਨਿੰਗ ਬੈਟਸਮੈਨ ਸਾਹਮਣੇ ਆਉਂਦੇ ਸੀਗੇ, ਸਾਰੀ ਗੱਲ ਨੂੰ ਸੰਭਾਲਦੇ ਸੀਗੇ, ਰਾਣਾ ਗੁਰਜੀਤ ਨੂੰ ਕਦੇ ਬਾਪੂ ਕਹਿ ਰਹੇ ਸੀ, ਕਦੇ ਕੁਛ ਕਹਿ ਰਹੇ ਸੀ। ਸੋ ਕੁੱਲ ਮਿਲਾ ਕੇ ਅੱਜ ਦਾ ਦਿਨ ਹੰਗਾਮਾ ਭਰਪੂਰ ਰਿਹਾ। ਇਸ ਹੰਗਾਮਿਆਂ ਦੇ ਵਿੱਚ 4 ਬਿੱਲ ਅਗਲੇ ਪਾਸ ਕਰ ਗਏ, 5 ਬਿੱਲ ਪਾਸ ਕਰ ਗਏ, 1 ਮਤਾ ਪਾਸ ਕਰ ਗਏ। ਮਤਲਬ ਜਿਵੇਂ ਸਭ ਤੋਂ ਵੱਡੀ ਜਿਹੜੀ ਅੱਜ ਖੁਸ਼ੀ ਵਾਲੀ ਗੱਲ ਸੀ ਪੰਜਾਬ ਵਾਲਿਆਂ ਲਈ, ਖਾਸ ਕਰ ਪੇਂਡੂ ਸੱਭਿਆਚਾਰ ਨੂੰ ਪਰਨਾਏ ਹੋਈ ਧਿਰਾਂ ਲਈ, ਕਿ ਮੁੜ ਕੇ ਬਲਦਾਂ ਦੀਆਂ ਦੌੜਾਂ ਬਹਾਲ ਹੋਈਆਂ। ਕਿਸੇ ਸਮੇਂ ਮੇਨਕਾ ਗਾਂਧੀ ਦੇ ਹਵਾਲੇ ਨਾਲ ਪੂਰੇ ਮੁਲਕ 'ਚ ਜਿਵੇਂ ਰੋਕ ਲੱਗ ਗਈ ਸੀ, ਜੇ ਪਸ਼ੂਆਂ 'ਤੇ ਸ਼ੋਸ਼ਣ ਹੈ ਜੀ, ਹੈ ਨਾ, ਉਹ ਸਾਰਾ ਕੁਛ, ਮਤਲਬ ਕਿ ਜਦੋਂ ਕਿ ਪੰਜਾਬੀ ਸੱਭਿਆਚਾਰ 'ਚ ਤਾਂ ਬਲਦਾਂ ਨੂੰ ਧੀਆਂ ਪੁੱਤਾਂ ਵਾਂਗ ਪਾਲਿਆ ਜਾਂਦਾ ਰਿਹਾ, ਜਦੋਂ ਖੇਤੀ ਉਹਨਾਂ ਦੇ ਸਿਰ 'ਤੇ ਸੀ, ਫਿਰ ਬਾਅਦ 'ਚੋਂ ਜੇ ਇਹਨਾਂ ਨੂੰ ਦੌੜਾਂ ਲਈ ਵੀ ਮਤਲਬ ਬੱਚੇ ਵਰਤੇ ਜਾਂਦੇ ਸੀਗੇ, ਹੈ ਨਾ, ਤਾਂ ਉਹਨਾਂ ਨੂੰ ਖੁਰਾਕ ਵੱਖਰੀ, ਵੱਖਰੀ ਸੇਵਾ, ਵੱਖਰੀ ਸੰਭਾਲ। ਫਿਰ ਇੱਥੋਂ ਤੱਕ ਹੋ ਗਿਆ ਸੀਗਾ ਕਿ ਆਰੀ ਵੀ ਨਹੀਂ ਲਾਉਂਦੇ ਸੀ ਜਦੋਂ ਭੱਜਦੇ ਸੀਗੇ, ਕਈ ਵਾਰ ਪਹਿਲਾਂ ਆਰੀ ਲਾਉਣ ਲੱਗੇ ਸੀ, ਉਹਨਾਂ ਨੂੰ ਚੋਭਾ ਮਾਰਦੇ ਸੀ, ਉਹ ਵੀ ਬੰਦ ਹੋ ਗਈ ਸੀ। ਸੋ ਇਸ ਲਈ ਉਹਦੇ ਬਾਵਜੂਦ ਇਹ ਬੰਦ ਸੀ ਅਤੇ ਇਸ ਨੂੰ ਦੁਬਾਰਾ ਬਹਾਲ ਕਰ ਲਈ, ਅੱਜ ਤਾਂ ਇਹ ਪਹਿਲੂ ਆਇਆ
ਜੀ।
ਹੁਣ ਮਤਲਬ ਕਿ ਜੇ ਆਪਾਂ ਕਹੀਏ ਕਿ ਰਾਏਪੁਰ ਦੇ ਖੇਡਾਂ ਤੋਂ ਲੈ ਕੇ ਪਿੰਡਾਂ ਦੀਆਂ ਖੇਡਾਂ ਤੱਕ ਹੁਣ ਬਲਦਾਂ ਦੀ ਦੌੜ ਦੁਬਾਰਾ ਦਿਖ ਸਕਦੀ ਹੈ, ਜੇਕਰ ਇਹ ਪ੍ਰਵਾਨ ਚੜ੍ਹਦਾ। ਇਸੇ ਦੇ ਨਾਲ 2 ਯੂਨੀਵਰਸਿਟੀਆਂ ਨਵੀਆਂ, ਠੀਕ ਆ, ਪ੍ਰਾਈਵੇਟ ਕਰਨ ਨੂੰ ਵਾਧਾ ਦੇਣਾ ਹੀ ਦੇਣਾ, ਤੁਸੀਂ ਗੱਲਾਂ ਤੁਸੀਂ ਸਰਕਾਰੀ ਸਕੂਲਾਂ ਦੀਆਂ ਕਰਦੇ ਹੋ, ਸਰਕਾਰੀ ਕਾਲਜਾਂ ਦੀਆਂ, ਅਤੇ ਪ੍ਰਾਈਵੇਟ ਯੂਨੀਵਰਸਿਟੀਆਂ, ਜਿਹੜਾ ਕਾਲਜ ਆ ਉਹ ਯੂਨੀਵਰਸਿਟੀ 'ਚ ਮਿੰਟ 'ਚ ਬਦਲ ਜਾਂਦਾ। ਹੁਣ 19 ਯੂਨੀਵਰਸਿਟੀਆਂ ਹੋ ਗਈਆਂ ਜੀ ਪੰਜਾਬ 'ਚ, ਚਲੋ
ਜੀ,
ਅਤੇ ਇਹ ਇਹਦਾ ਬਿੱਲ ਆਇਆ। ਫਿਰ ਇਸੇ ਤਰ੍ਹਾਂ ਦੁਕਾਨ 'ਤੇ ਵਣਜ ਨੂੰ ਲੈ ਕੇ ਸੰਬੰਧਿਤ ਇੱਕ ਸੋਧ ਬਿੱਲ ਸੀਗਾ, ਇਸੇ ਤਰ੍ਹਾਂ ਇੱਕ ਕਿਰਤ ਕਲਿਆਣ ਨੂੰ ਲੈ ਕੇ ਇੱਕ ਸੋਧ ਬਿੱਲ ਸੀਗਾ। ਸੋ ਇਹਦੇ ਨਾਲ ਨਾਲ ਫਿਰ ਜਿਹੜਾ ਆਪਾਂ ਲਗਾਤਾਰ ਪਿਛਲੇ ਦਿਨਾਂ ਤੋਂ ਗੱਲ ਕਰਦੇ ਆਏ ਹਾਂ, CISF ਕੰਟਰੋਲ ਨੂੰ ਲੈ ਕੇ, ਉਹਨੂੰ ਲਿਆ ਕੇ ਮਤਾ ਪੇਸ਼ ਕੀਤਾ ਜੀ ਕਿ ਇਹ ਕੰਟਰੋਲ ਪੰਜਾਬ ਕੋਲ ਰਹਿਣਾ ਚਾਹੀਦਾ, ਹੈ ਨਾ, ਇਹ ਕੇਂਦਰ ਦਾ ਹੱਕ ਨਹੀਂ ਬਣਦਾ, ਅਸੀਂ ਪਿਛਲੀ ਸਰਕਾਰ ਵਾਲਾ ਮਤਾ ਰੱਦ ਕਰਦੇ ਹਾਂ ਜੀ, ਅਤੇ ਇਹਨੂੰ ਅਸੀਂ ਲਾਗੂ ਕਰਦੇ ਹਾਂ। ਸੋ ਇੰਜ ਇਹ ਇਸ ਦਿਨ ਦੇ ਵਿੱਚ ਅੱਜ ਇਹ ਕੰਮ ਵੀ ਹੋ ਗਏ ਜੀ।
ਅਤੇ ਦੀਪਕ ਜੀ, BBMB ਦਾ ਭਵਿੱਖ ਕੀ ਹੋਏਗਾ? ਹੁਣ ਪਿਛਲੇ ਦਿਨ ਹੀ ਗੱਲ ਤੁਸੀਂ ਕਰ ਰਹੇ ਸੀ ਵੀ ਜਿਹੜਾ ਮੈਨੇਜਮੈਂਟ ਬੋਰਡ ਜਿਸ ਮਕਸਦ ਨਾਲ ਸਥਾਪਿਤ ਕੀਤਾ ਗਿਆ ਸੀ ਸ਼ੁਰੂ ਦੇ ਵਿੱਚ, ਵੀ ਜਿਸ ਹਿਸਾਬ ਦੇ ਨਾਲ ਅੱਗੇ ਹੁਣ ਜੋ ਸਥਿਤੀ ਹੁਣ ਆ ਗਈ, ਇਹ ਤੋਂ ਚੰਗਾ BBMB ਖਤਮ ਹੀ ਕਰ ਦਿੱਤੀ ਜਾਵੇ, ਅਤੇ ਹੁਣ ਕੀ BBMB ਖਤਮ ਕੀਤੀ ਜਾ ਰਹੀ ਆ?
ਵੀਰੇ ਜੀ, ਆਪਾਂ ਤਾਂ ਕਈ ਦਿਨਾਂ ਤੋਂ ਇਹ ਗੱਲ ਕਰਦੇ ਆ ਰਹੇ ਹਾਂ ਕਿ ਜੇ ਮੈਸ ਮਰ ਜਾਵੇ ਤਾਂ ਜੂਆਂ ਨਾਲੇ ਮਰ ਜਾਂਦੀਆਂ, ਅਤੇ ਤੁਸੀਂ ਗੱਲਾਂ ਕਰੀ ਜਾਂਦੇ ਹੋ ਸੁਰੱਖਿਆ ਸੁਰੱਖਿਆ ਦੀ, ਕਿ ਸੁਰੱਖਿਆ ਦਾ ਮਸਲਾ ਹੀ ਹੱਲ ਹੋ ਜਾਵੇਗਾ ਜੇ BBMB ਉਹ ਮਸਲਾ ਹੱਲ ਹੋ ਜਾਵੇ। ਮਸਲਾ ਤਾਂ BBMB ਦੇ ਕੰਟਰੋਲ ਦਾ, ਜੇ BBMB ਸੂਬੇ ਹੀ ਵਿਸ਼ਾ ਤਾਂ ਸੂਬਿਆਂ ਕੋਲ ਹੋਣਾ ਚਾਹੀਦਾ, ਜੇ BBMB ਦੀ ਲੋੜ ਹੀ ਨਹੀਂ ਫਿਰ ਗੱਲ ਖਤਮ ਹੈ
ਜੀ।
ਸੋ ਇਸ ਲਈ ਅੱਜ ਪੰਜਾਬ ਵਿਧਾਨ ਸਭਾ ਦੇ ਅੰਦਰ BBMB ਵਾਲੇ ਮਤੇ ਦੇ ਆਧਾਰ ਦੇ ਉੱਤੇ ਕਿ CISF ਜਿਹੜੀ ਕੇਂਦਰ ਦੀ ਲਾਉਣ ਦੀ ਹਦਾਇਤ ਹੋ ਗਈ ਸੀਗੀ ਜੀ ਪਿਛਲੀ ਕੈਪਟਨ ਸਰਕਾਰ ਸਮੇਂ ਹੋ ਗਿਆ ਸੀਗਾ। ਵੈਸੇ ਸਪਸ਼ਟ ਨਹੀਂ ਦੱਸ ਸਕੇ ਮਾਨ ਸਰਕਾਰ ਵਾਲੇ ਕਿ ਉਹਨਾਂ ਨੇ ਕੈਬਨਿਟ 'ਚ ਲਿਆਂਦਾ ਸੀ ਕਿ ਵਿਧਾਨ ਸਭਾ 'ਚ ਲਿਆਂਦਾ ਸੀ, ਕਿਹੜੀ ਬੈਠਕ 'ਚ ਹੋਇਆ ਸੀ, ਕਦੋਂ ਹੋਇਆ ਸੀ, ਪਰ ਉਹਦਾ ਹਵਾਲਾ ਦਿੰਦੇ ਰਹੇ ਉਹ ਕਿ ਉਹਨਾਂ ਨੇ ਲਿਆਂਦਾ ਸੀਗਾ ਜੀ, ਅਤੇ ਉਹਨਾਂ ਨੇ ਤਾਂ ਪੈਸੇ ਦੇਣੇ ਵੀ ਤੈਅ ਕਰ ਲਏ ਸੀ, ਪਰ ਅਸੀਂ ਉਹਨੂੰ ਰੱਦ ਕਰਦੇ ਹਾਂ
ਜੀ।
ਹੁਣ ਇਹ ਮਤੇ ਦੀ ਕਿੰਨੀ ਅਹਿਮੀਅਤ ਹੋਊਗੀ, ਕੀ ਇਹਦਾ ਅਸਰ ਹੋਊਗਾ, ਕਿੱਥੇ ਤੱਕ ਇਹ ਦਮ ਰੱਖੂਗਾ, ਇਹ ਆਉਣ ਵਾਲਾ ਸਮਾਂ ਤੈਅ ਕਰੂਗਾ। ਪਰ ਇਸ ਮਤੇ ਨੂੰ ਲਿਆਉਣ ਦੇ ਬਹਾਨੇ ਅੱਜ ਮੁੱਖ ਮੰਤਰੀ ਸਾਹਿਬ ਨੇ ਕੁੱਲ ਮਿਲਾ ਕੇ ਉਹੀ ਸਕ੍ਰਿਪਟ, ਉਹੀ ਬਿਆਨ ਜਿਹੜਾ ਦਿੱਲੀ SYL ਦੀ ਬੈਠਕ ਤੋਂ ਬਾਅਦ ਉੱਥੇ ਮੀਡੀਆ ਨੂੰ ਦੇ ਕੇ ਆਏ ਸੀ, ਜਿਹੜਾ ਬਿਆਨ ਕੈਬਨਿਟ ਦੀ ਬੈਠਕ ਤੋਂ ਬਾਅਦ ਪੰਜਾਬ ਦੇ ਮੀਡੀਆ ਨੂੰ ਦਿੱਤਾ ਸੀ, ਉਹੀ ਅੱਜ ਵਿਧਾਨ ਸਭਾ ਦੇ ਅੰਦਰ ਲਗਭਗ ਉਹੀ ਕਹਾਣੀ। ਸਿੰਧੂ ਜਲ ਸੰਧੀ ਵਾਲਾ ਜੀ, ਪਾਣੀ ਮੁੜ ਆਉਣਾ, ਇੱਧਰ ਨੂੰ ਆ ਜਾਣਾ ਜੀ, ਅਸੀਂ ਫਿਰ ਐਂ ਚਲਾ ਦੇਣਾ, ਇਹ ਸਾਰਾ ਕੁਛ ਉਹਨਾਂ ਨੇ ਬਿਆਨਿਆ। ਅਤੇ ਨਾਲ ਦੀ ਨਾਲ BBMP ਦੇ ਮਸਲੇ 'ਤੇ ਜਦੋਂ ਬਹਿਸ ਹੋਈ, ਕਿਉਂਕਿ ਅੱਜ ਦਾ ਦਿਨ ਇਸੇ ਲਈ ਸੀ, ਅਮਨ ਅਰੋੜਾ ਵੀ ਬੋਲੇ, ਹਰਪਾਲ ਚੀਮਾ ਵੀ ਬੋਲੇ, ਮੁੱਖ ਮੰਤਰੀ ਸਾਹਿਬ ਖੁਦ ਵੀ ਬੋਲੇ, ਕੁਝ ਮੰਤਰੀ ਵੀ ਬੋਲੇ, ਵਿਰੋਧੀ ਧਿਰ ਤੋਂ ਵੀ ਸਵਾਲ ਹੁੰਦੇ ਰਹੇ, ਹੈ ਨਾ। ਇਹਦੇ ਵਿੱਚ ਫਿਰ ਇਹ ਸਵਾਲ ਵਾਰ ਵਾਰ ਆਇਆ, ਅਤੇ ਮੁੱਖ ਮੰਤਰੀ ਉਹਨਾਂ ਨੇ ਖੁਦ ਕਿਹਾ ਕਿ 60% ਹਿੱਸਾ ਅਸੀਂ ਦਿੰਦੇ ਹਾਂ। ਆਪਾਂ ਇਹਦੇ 'ਤੇ ਬਹੁਤ ਵਾਰ ਪਹਿਲਾਂ ਗੱਲ ਕਰ ਚੁੱਕੇ ਹਾਂ
ਜੀ 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 ਜੀ
ਕਿ BBMP ਨੂੰ ਚਲਾਉਣ ਲਈ 60% ਹੀ ਪੰਜਾਬ ਦਿੰਦਾ, ਬਾਕੀ ਹਰਿਆਣਾ ਅਤੇ ਹਿਮਾਚਲ ਦੇ ਮਿਲ ਕੇ ਦਿੰਦੇ ਨੇ, ਤੇ ਜੇ ਉਹ ਤਿੰਨ ਸੂਬੇ ਮਿਲ ਕੇ 40% ਦਿੰਦੇ ਨੇ, 60% ਇਕੱਲਾ ਸਾਡਾ, ਤਾਂ ਫਿਰ ਕੰਟਰੋਲ ਸਾਡਾ, ਹਿੱਸੇਦਾਰੀ ਸਾਡੀ ਆ ਉਨੀ। ਤੇ ਇਸ ਦੇ ਬਾਵਜੂਦ ਉਹ ਕਹਿੰਦੇ ਵੀ ਕਿ ਸਾਡੇ ਖਿਲਾਫ਼ ਕੇਸ ਕੀਤਾ BBMP ਨੇ
ਜੀ,
ਤੇ BBMP ਅਦਾਲਤ ਗਈ ਤੇ ਪਾਰਟੀ ਬਣੀ ਤੇ ਵਕੀਲ ਬੜਾ ਮਹਿੰਗਾ ਕਰ ਲਿਆ, ਤੇ ਵਕੀਲ ਦੇ ਪੈਸੇ 60% ਤੋਂ ਸਾਡੇ ਚੋਂ ਹੀ ਜਾਣੇ ਆ। ਉਹ ਕਹਿੰਦੇ ਵੀ BBMP ਜਿਹਦਾ ਜਿਹੜਾ ਚੱਲਦੀ ਉਹ ਸਾਡੇ ਸਿਰ ਤੇ ਹੈ, ਉਹ ਸਾਡੇ ਖਿਲਾਫ਼ ਪਾਰਟੀ ਕਿਵੇਂ ਬਣ ਸਕਦੀ ਹੈ, ਪਾਰਟੀ ਹਰਿਆਣਾ ਬਣੇ, ਰਾਜਸਥਾਨ ਬਣੇ, ਸਮਝ ਆਉਂਦਾ
ਜੀ
ਕਿ ਅਗਲਿਆਂ ਨਾਲ ਪਾਣੀਆਂ ਦਾ ਸਾਡਾ ਮਸਲਾ ਹੈਗਾ ਜੀ, ਚਲੋ ਕੌਣ ਸਹੀ ਹੈ ਕੌਣ ਗਲਤ ਹੈ ਇਹ ਬਾਅਦ ਦੀ ਗੱਲ ਹੈ, ਪਰ ਉਹ ਕਹਿੰਦੇ ਕਿ BBMP ਕਿਵੇਂ ਪਾਰਟੀ ਬਣ ਸਕਦੀ ਹੈ, ਇਸ ਲਈ ਮੁੱਖ ਮੰਤਰੀ ਨੇ ਚੰਗੀ ਤਹਿ ਲਾਈ
ਜੀ।
ਤੇ ਇਸ ਨੂੰ ਲੈ ਕੇ ਬਾਕੀ ਲੀਡਰਾਂ ਨੇ ਵੀ ਸਲਾਹ ਦਿੱਤੀਆਂ, ਪਹਿਲਾਂ ਵੀ ਸਲਾਹ ਆਉਂਦੀਆਂ ਨੇ, ਆਪਾਂ ਵੀ ਪਹਿਲਾਂ ਗੱਲ ਕਰ ਚੁੱਕੇ ਹਾਂ। ਮਨਪ੍ਰੀਤ ਯਾਦੀ ਨੇ ਫਿਰ ਅੱਜ ਇਹ ਗੱਲ ਕਹੀ, ਕਹਿੰਦਾ ਜਨਾਬ ਜੇ 78, 79, 80 ਧਾਰਾ ਦਾ ਹੀ ਮਸਲਾ ਹੈ ਨਾ
ਜੀ,
ਜੇ ਇਹ ਧਾਰਾ ਖਤਮ ਕਰ ਲਓਗੇ ਤੇ ਤੁਸੀਂ ਫਿਰ ਆਪਣੇ ਆਪ ਉਹਨੂੰ ਚੈਲੰਜ ਕਰ ਸਕਦੇ ਹੋ, ਖਤਮ ਹੋ ਜੂਗਾ ਸਾਰਾ ਕੁਛ ਸਿਸਟਮ। ਤੇ ਤੁਸੀਂ ਕਹਿੰਦੇ ਕਿ ਇੱਥੇ ਵਿਧਾਨ ਸਭਾ 'ਚ ਵੀ ਲਿਆਓ, ਆਪਣੀ ਕੈਬਨਿਟ 'ਚੋਂ ਲਿਆ ਕੇ ਧਾਰਾ ਖਤਮ ਕਰ ਲਈ, ਇੱਥੇ ਵੀ ਪਾਓ, ਠੀਕ ਹੈ, ਰਾਜਪਾਲ ਮੋਹਰ ਨਹੀਂ ਲਾਓ, ਰਾਸ਼ਟਰਪਤੀ ਨੂੰ ਦੇ ਦਿਓ, ਰਾਸ਼ਟਰਪਤੀ ਨਹੀਂ ਹਾਂ ਕਰੋ, ਤੁਸੀਂ ਉੱਧਰ ਅਦਾਲਤ 'ਚ ਵੀ ਚੈਲੰਜ ਕਰੋ ਕਿ ਸਾਡਾ ਹੱਕ ਹੈ ਵੀ ਪਾਣੀ ਜਦੋਂ ਸਟੇਟ ਪਿਛਾ ਹੈ, ਤੇ ਕੇਂਦਰ ਉਹਦੇ ਉੱਪਰ ਕੰਟਰੋਲ ਕਿਵੇਂ ਕਰ ਸਕਦਾ
ਜੀ,
ਕੇਂਦਰ ਡੈਮਾਂ ਜੇ ਡੈਮ ਸੂਬੇ ਹੀ ਨੇ ਤਾਂ ਫਿਰ ਕੇਂਦਰ ਉਹਦੇ 'ਚ ਕਿਵੇਂ ਦਖਲ ਅੰਦਾਜ਼ੀ ਕਰ ਸਕਦੇ। 78, 79, 80 ਦਾ ਹੀ ਮਸਲਾ ਹੈ ਨਾ, ਇਹ ਧਾਰਾ ਨੂੰ ਹਟਾਉਣ ਦਾ, ਤੁਸੀਂ ਕੋਰਟ 'ਚ ਵੀ ਚਲੇ ਜਾਓ ਤੇ ਅੰਦਰ ਵੀ, ਸੋ ਇਹਦੇ 'ਤੇ ਕਰ ਲਓ ਕੰਮ ਜੀ। ਇਕੱਲੀ ਭਾਸ਼ਣਬਾਜ਼ੀ, ਮਤਲਬ ਉਹ ਵੀ ਉਹੀ ਜੀ ਜਿਹੀ ਜੀ ਤੁਹਾਡੀ ਪ੍ਰੈਸ ਕਾਨਫਰੰਸ 'ਚ ਹੈ, ਜਿਹੀ ਜੀ ਤੁਹਾਡੀ ਰੈਲੀ 'ਚ ਹੈ, ਉਹੀ ਜੀ ਤੁਹਾਡੀ ਇੱਥੇ ਹੈ
ਜੀ।
ਫਿਰ ਭਾਈ ਸਾਹਿਬ ਇਹ ਤਾਂ ਦੱਸ ਦਿਓ ਸਾਨੂੰ ਕਿ ਫਿਰ ਵਿਧਾਨ ਸਭਾ ਦੇ ਅੰਦਰ ਫਰਕ ਕੀ ਹੁੰਦਾ, ਜੇ ਮੂੰਹ ਜਵਾਨੀ ਤੁੱਕੇ ਹੀ ਮਾਰਨੇ ਆ, ਕੋਈ ਤੱਥ ਨਹੀਂ, ਕੋਈ ਅੰਕੜੇ ਨਹੀਂ, ਕੋਈ ਰਿਪੋਰਟ ਨਹੀਂ, ਕੋਈ ਤਰਕ ਨਹੀਂ, ਕੋਈ ਡਿਬੇਟ ਨਹੀਂ, ਕੋਈ ਚਰਚਾ ਨਹੀਂ, ਸਿਰਫ ਇੱਕ ਪਾਸੇ ਭਾਸ਼ਣੇ ਦੇਣਾ ਤੇ ਦੂਜਿਆਂ ਨੂੰ ਕੁਛ ਕਰ ਨਹੀਂ ਦੇਣਾ ਕਿ ਬੈਠ ਜਾਓ, ਪਰ ਚਰਚਾ ਵਿਚਾਰ ਕਿਵੇਂ ਹੋਊਗਾ, ਉਹ ਚੋਂ ਹੱਲ ਕਿਵੇਂ ਨਿਕਲੂਗਾ ਜੀ। ਸੋ ਕੁੱਲ ਮਿਲਾ ਕੇ BBMP ਦੇ ਉੱਤੇ ਇਹ ਆਵਾਜ਼ ਜ਼ਰੂਰ ਉੱਠਦੀ ਰਹੀ ਕਿ ਇਹ ਖਤਮ ਹੋਣੀ ਚਾਹੀਦੀ ਹੈ ਜੀ, ਇਹ ਬੰਦ ਹੋਣੀ ਚਾਹੀਦੀ ਹੈ ਜੀ, ਸੂਬੇ ਨੂੰ ਆਉਣੀ ਚਾਹੀਦੀ ਹੈ, ਪਰ ਉਹਦੇ ਉੱਤੇ ਪੂਣੀ ਨਹੀਂ ਕੱਤੀ ਕਿ ਕਰਨਾ ਕਿਵੇਂ, ਅੱਗੇ ਕਿਵੇਂ ਵਧਣਾ
ਜੀ।
ਸੋ ਇਕੱਲਾ ਉਹ ਸਿਕਿਉਰਿਟੀ ਵਾਲਾ ਮਤਾ ਪਾ ਕੇ ਹੋ ਗਏ ਤੇ ਹੋ ਗਏ, ਚਲੋ ਜੀ 2:30 ਵਜੇ ਉੱਠ ਜਾਓ ਜੀ, ਹੁਣ ਰੋਟੀ ਖਾਓ ਤੇ ਕੁਛ ਕਰੋ, ਬਾਕੀ ਸੋਮਵਾਰ ਦੇਖੋ।
ਅੱਛਾ ਦੀਪਕ ਜੀ, ਦੱਸਿਓ ਮਾਨ ਸਰਕਾਰ ਨੇ ਕਿਹੜੀ ਅਜਿਹੀ ਸਕੀਮ ਇੱਕ ਲਿਆਂਦੀ ਹੈ ਜਿਹਦੇ ਬਾਰੇ ਖਦਸ਼ਾ ਇਹ ਆ, ਕਿਹਾ ਇਹ ਜਾ ਰਿਹਾ ਵੀ ਅਤੇ ਜ਼ਮੀਨਾਂ ਖੋਹਣ ਦੇ ਨਵਾਂ ਇੱਕ ਪੈਂਤੜਾ ਹੈ, ਕੀ ਚੱਲ ਰਿਹਾ ਜੀ?
ਵਿਜੇ ਜੀ, ਆਪਾਂ ਲਗਾਤਾਰ ਗੱਲ ਕਰਦੇ ਹਾਂ ਕਿ ਖਾਸ ਕਰਕੇ ਮਾਨ ਸਰਕਾਰ ਦੇ ਦੌਰ 'ਚ ਜਿਹੜੇ ਕੋਈ ਨਵੇਂ ਪ੍ਰੋਜੈਕਟ ਸਾਹਮਣੇ ਆਉਂਦੇ ਨੇ ਨਾ, ਉਹਦੇ ਪਿੱਛੇ ਇੱਕ ਮਨਸ਼ਾ ਦਿੱਲੀ ਦੀ ਕਿਸੇ ਕੰਪਨੀ ਦੀ ਜ਼ਰੂਰ ਹੁੰਦੀ ਹੈ ਕਿ ਈਵੈਂਟ ਉਹਨਾਂ ਵੱਲੋਂ ਅਰੇਂਜ ਕੀਤਾ ਜਾਂਦਾ ਕਿ ਸਾਰਾ ਪ੍ਰਬੰਧ ਕਰਨਾ, ਮਤਲਬ ਕਮਾਈ ਦਿੱਲੀ ਨੂੰ ਜਾਣੀ ਹੈ। ਆਪਾਂ ਤਾਂ ਇੱਕ ਸਮਾਗਮ ਦੀ ਆਪਾਂ ਉਹ ਤਸਵੀਰਾਂ ਦੇ ਵੱਲੋਂ ਵੀ ਗੱਲ ਕੀਤੀ ਕਿ ਕੁਰਸੀਆਂ, ਮੇਜ਼, ਟੈਂਟ ਤੱਕ ਦਿੱਲੀ ਤੋਂ ਆ ਗਏ ਸੀ। ਹੁਣ ਪਿਛਲੇ 3 ਦਿਨਾਂ ਤੋਂ ਇਸੇ SYL ਦੇ ਮੁੱਦੇ 'ਤੇ ਮੁੱਖ ਮੰਤਰੀ ਸਾਹਿਬ ਬਾਗੋ ਬਾਗ ਹੋ ਕੇ ਸੁਣਾ ਰਹੇ ਨੇ, ਦਿੱਲੀ ਵੀ, ਵਿਧਾਨ ਸਭਾ 'ਚ ਵੀ ਅਤੇ ਪ੍ਰੈਸ 'ਚ ਵੀ, ਕਿ ਵੀ ਮੈਂ ਫਾਰਮੂਲਾ ਦਿੱਤਾ ਉਹਨਾਂ ਨੂੰ ਸਿੰਧੂ ਜਲ ਸੰਧੀ ਵਾਲਾ, ਮੈਂ ਉਹਨਾਂ ਨੂੰ ਕਹਿਤਾ ਕਿ ਮੁੱਖ ਮੰਤਰੀ ਸਾਹਿਬ, ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਉਹਨਾਂ ਨੇ ਉਹ ਰੱਦ ਕਰਤੀ ਹੈ ਟਰੀਟਰੀ, ਅਤੇ ਪਾਣੀ ਉੱਧਰ ਜਾਣਾ ਨੀਗਾ ਸਿੰਧੂ ਜਲ ਸੰਧੀ ਵਾਲਾ, ਉਹ ਪਾਣੀ ਜਿਹੜਾ ਰੱਦ ਹੋਇਆ ਉਹ ਪਾਣੀ ਉਹ ਸਾਡੇ ਕੰਨੀ ਨੂੰ ਮੁੜ ਦਿਓ, ਹੈਂ, ਰਿਪੇਰੀਅਨ ਦੇ ਹਿਸਾਬ ਨਾਲ ਅਸੀਂ ਮਾਲਕ ਹਾਂ, ਹੈਂ, ਸਾਡੇ ਜੋ ਨਹਿਰਾਂ ਕੱਢ ਕੇ ਜਿੱਥੇ ਮਰਜ਼ੀ ਲੈ ਜਾਓ, ਅਸੀਂ ਕੀ ਰੋਕਦੇ
ਜੀ।
ਮੈਨੂੰ ਨਹੀਂ ਪਤਾ ਕਿ ਸਿੰਧੂ ਜਲ ਸੰਧੀ ਵਾਲਾ ਪਾਣੀ ਤੁਹਾਨੂੰ ਮਿਲਣਾ ਜਾਂ ਨਹੀਂ ਮਿਲਣਾ, ਪਰ ਤੁਸੀਂ ਆਹ ਗੱਲ ਜ਼ਰੂਰ ਗੋਗਾ ਗਾਈ ਜਾਂਦੇ ਹੋ ਕਿ ਜਿੱਥੇ ਤੱਕ ਮਰਜ਼ੀ ਲੈ, ਜਿੱਥੇ ਤੱਕ ਮਰਜ਼ੀ ਲਓ। ਉਹ ਜੇ ਹਰਿਆਣੇ ਰਾਜਸਥਾਨ ਵਾਲਾ ਕਲੇਸ਼ ਨਹੀਂ ਮੁੱਕਿਆ ਤਾਂ ਤੁਸੀਂ ਮੱਧ ਪ੍ਰਦੇਸ਼ ਤੱਕ ਪਾਣੀ ਦੀਆਂ ਗੱਲਾਂ ਕਰਨ ਲੱਗ ਪਏ
ਜੀ।
ਅਗਲੇ ਤੱਕ ਚਲਾਉਣਗੇ। ਕੱਲ੍ਹ ਨੂੰ ਤੁਹਾਡਾ ਬਿਆਨ ਕਿਹਾ ਜੀ, ਮੁੱਖ ਮੰਤਰੀ ਸਾਹਿਬ ਦਾ ਬਿਆਨ ਸੀ ਜੀ, ਦਿੱਲੀ ਕਹਿ ਕੇ ਗਏ ਸੀ ਜੀ ਮੀਡੀਆ ਨੇ। ਤੇ ਲਗਾਤਾਰ ਉਸ ਦਿਨ ਦੇ ਦਿੱਲੀ ਦੇ ਅੱਜ ਮੰਤਰੀ ਸਾਹਿਬ ਵੀ ਬੋਲ ਪਏ, ਜਲ ਸਰੋਤ ਮੰਤਰੀ ਨਾਇਬ ਸਿੰਘ ਸੈਣੀ ਵੀ ਲਗਾਤਾਰ ਬੋਲ ਰਹੇ ਨੇ ਕਿ ਸਾਡੀ ਗੱਲ ਸਮਝੌਤੇ ਦੇ ਨੇੜੇ ਜਾ ਰਹੀ ਹੈ
ਜੀ।
ਤੇ ਇਹੀ ਗੱਲ ਤਾਂ ਆਪਾਂ ਪ੍ਰਗਟਾ ਰਹੇ ਸੀ ਕਿ ਖਾਲਸਾ ਵੀ ਕਿਤੇ ਹੱਥ ਤਾਂ ਨਹੀਂ ਵੱਢ ਕੇ ਦਿਆ ਰਹੇ ਪੰਜਾਬ ਦੇ, ਊਂ ਬੋਲੀ ਜਾਓ ਮੋਦੀ ਦੇ ਖਿਲਾਫ, ਮੋਦੀ ਉਹਨਾਂ ਦੇਸ਼ਾਂ 'ਚ ਜਾਂਦਾ ਜੀ, ਅੱਜ ਵੀ ਬੋਲ ਰਹੇ ਸੀ, ਕੱਲ੍ਹ ਵੀ ਬੋਲ ਰਹੇ ਸੀ, ਜਿੱਥੇ 10,000 ਦੀ ਆਬਾਦੀ ਆ, ਕਹਿੰਦੇ ਜੀ ਉਹ ਮੁਲਕ ਚਲਾ ਗਿਆ ਉੱਥੋਂ ਜੀ ਸਨਮਾਨ ਲਈ ਜਾਂਦਾ, ਜਿੰਨੀ ਆਬਾਦੀ ਵਾਲੇ ਮੁਲਕ 'ਚ ਜਾਂਦਾ ਪ੍ਰਧਾਨ ਮੰਤਰੀ, ਇੰਨੇ ਤਾਂ ਸਾਡੇ JCB ਦੇਖਣ ਖੜੇ ਹੋ ਜਾਂਦੇ। ਇੱਕ ਮੁੱਖ ਮੰਤਰੀ ਦਾ ਬਿਆਨ ਆ ਦੇਸ਼ ਦੇ ਪ੍ਰਧਾਨ ਮੰਤਰੀ ਲਈ
ਜੀ ਜੀ ਜੀ।
ਤੇ ਦੂਸਰੇ ਪਾਸੇ ਤੁਸੀਂ ਉਹਨਾਂ ਲੋਕਾਂ ਦਾ ਮਜ਼ਾਕ ਕਿਉਂ ਉਡਾ ਰਹੇ ਹੋ ਜੇ ਉੱਥੇ ਆਬਾਦੀ ਘੱਟ ਆ ਤਾਂ ਕਿਉਂ, ਕਿ ਮੁਲਕ ਤਾਂ ਮੁਲਕ ਹੈ ਨਾ ਉਹ। ਤੇ ਇੱਕ ਮੁੱਖ ਮੰਤਰੀ ਦਾ ਮਤਲਬ ਲੋਕਤੰਤਰ ਦੇ ਤੌਰ ਦੇ ਉੱਤੇ ਇੱਕ ਚੁਣੇ ਹੋਏ ਨੁਮਾਇੰਦੇ ਦੀ ਇਹ ਭਾਸ਼ਾ, ਫਿਰ ਇਸ ਤਰ੍ਹਾਂ ਲੋਕਾਂ ਨੂੰ ਇਹ ਚਾਹ ਰਿਹਾ ਕਿ ਮੇਰਾ ਤਾਂ ਪੰਗਾ ਜੀ ਬਹੁਤ, ਮੈਂ ਤਾਂ ਅੱਜ ਸਵਾਲ ਆ ਗਿਆ ਮੀਡੀਆ ਨੇ ਕਰ ਲਿਆ ਕਿ ਜੀ ਸੁਣਿਆ ਜੀ ਤੁਹਾਡੇ 'ਤੇ ਪਰਚਾ ਹੋ ਗਿਆ ਜੀ, ਤੁਹਾਡੇ ਪਾਰਟੀ ਦੇ ਦੋ ਮੰਤਰੀਆਂ 'ਤੇ ਉਹ ਸ਼ਿਕਾਇਤ ਕੀਤੀ ਸੀ ਨਾ, ਆਪਾਂ ਕੱਲ੍ਹ ਗੱਲ ਕਰ ਸੀ ਪ੍ਰਤਾਪ ਬਾਜਵਾ ਨੇ ਕਿ ਜੀ ਮੇਰੀ ਵੀਡੀਓ ਤਰੋੜ ਮਰੋੜੀ ਆ, ਅਤੇ ਚੰਡੀਗੜ੍ਹ ਪੁਲਿਸ ਨੇ ਅੱਜ ਅਮਨ ਅਰੋੜਾ 'ਤੇ ਹਰਪਾਲ ਚੀਮਾ 'ਤੇ FIR ਕਰਤੀ, FIR ਵੀ ਅਜਿਹੀ ਹੈ ਕਿ ਉਹ 'ਚ 3 ਤੋਂ 4 ਸਾਲ ਦੀ ਸਜ਼ਾ ਹੋ ਸਕਦੀ ਹੈ ਅਤੇ ਬੇਲੇਬਲ ਵੀ ਨਹੀਂ ਗੀ, ਹੈ ਨਾ। ਸੋ ਇਸ ਲਈ ਉਹ ਕਹਿੰਦੇ ਜੀ ਹੋ ਸਕਦਾ ਗ੍ਰਿਫਤਾਰੀ ਨਾ ਹੋ ਜਾਵੇ ਕਿਤੇ, ਉਹ ਕੋਈ ਗੱਲ ਨਹੀਂ, ਸੱਚੇ ਬੰਦੇ ਹੀ ਗ੍ਰਿਫਤਾਰ ਹੁੰਦੇ ਆ, ਸੱਚੇ ਬੰਦਿਆਂ 'ਤੇ FIR ਹੁੰਦੀ ਆ। ਇਹ ਦੇਖੋ ਤੁਸੀਂ ਕੇਜਰੀਵਾਲ, ਹੈਂ ਇਹ ਦੇਖੋ ਜੀ, ਇਹ ਭਗਵੰਤ ਮਾਨ ਦਾ ਬਿਆਨ ਆ ਜੀ ਮੀਡੀਆ ਮੂਹਰੇ, ਕੇਜਰੀਵਾਲ, ਮਨੀਸ਼ ਸਿਸੋਦੀਆ, ਸਤਿੰਦਰ ਜੈਨ, ਇਹ ਸਾਰੇ ਸੱਚੇ ਬੰਦੇ ਸੀ। ਅਗਲੇ ਕੱਲ੍ਹ ਨੂੰ ਕਹਿਣਗੇ ਸਾਡਾ ਸਾਧੂ ਸਿੰਘ ਧਰਸੋਤ ਵੀ ਸੱਚਾ ਸੀ, ਅਗਲੇ ਕਹਿਣਗੇ ਸਾਡਾ ਤਾਂ ਜਿਹੜਾ ਮਤਲਬ ਕਿ ਭਾਰਤ ਭੂਸ਼ਣ ਆਸ਼ੂ ਆ ਉਹ ਵੀ ਸੱਚਾ ਹੀ ਸੀ, ਹੈ ਨਾ। ਆ ਸਾਡਾ ਤਾਂ, ਅਗਲੇ ਕਹਿਣਗੇ ਸਾਡਾ ਤਾਂ ਹੁਣ ਮਜੀਠੀਆ ਵੀ ਸੱਚਾ
ਜੀ,
FIR ਤਾਂ ਇਹਨਾਂ 'ਤੇ ਵੀ ਹੋਈ ਆ। ਇੱਕ ਮੁੱਖ ਮੰਤਰੀ ਕ੍ਰਾਈਟੇਰੀਆ ਫਿੱਟ ਕਰ ਰਹੇ ਨੇ, ਤੁਸੀਂ ਕਹੋ ਵੀ ਜਾਂਚ ਕਰਾਓ, ਇਨਕੁਆਇਰੀ ਕਰਾਓ, ਸੱਚ ਹੋਊਗਾ, ਦੁੱਧਾ ਦੁੱਧ ਆਜੂ, ਪਾਣੀ ਦਾ ਪਾਣੀ ਅਦਾਲਤ 'ਚ ਹੋਜੂ, ਇਹ ਕਿਹੜੀ ਭਾਸ਼ਾ
ਜੀ।
ਇਹ ਸਭ ਦੇ ਦਰਮਿਆਨ ਤੁਸੀਂ ਬਾਰ ਬਾਰ ਇੱਕ ਗੱਲ ਕਹਿੰਦੇ ਰਹੇ ਕਿ ਉਹ ਪਾਣੀ ਜਦੋਂ ਸਾਡੇ ਆ ਗਿਆ ਤੇ ਇੱਥੋਂ ਫਿਰ 4 ਨਹਿਰਾਂ ਨਿਕਲ ਜਾਣ। ਦੇਖੋ ਜੀ, ਨਹਿਰਾਂ ਕੱਢ ਲਓ ਜਿੰਨੀਆਂ ਮਰਜ਼ੀ, ਪਰ ਪਾਣੀ ਸਾਨੂੰ ਵੀ ਦੇ ਦਿਓ, ਇਕੱਲੇ ਐਂ ਨਾ ਹੋਵੇ ਤੁਸੀਂ ਲੈ ਜਾਓ, ਸਾਡਾ ਰਿਪੇਅਰਿੰਗ ਹੋ, ਕਿਵੇਂ ਹੋ ਜੀ ਰਿਪੇਅਰਿੰਗ, ਮੈਂ ਕੱਲ੍ਹ ਵੀ ਗੱਲ ਕਰ ਰਿਹਾ ਸੀ
ਜੀ 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 ਹਾਂਜੀ।
ਜੇ ਪਾਣੀ ਪਿੱਛੋਂ ਚੀਨ ਤੋਂ ਆਉਂਦਾ ਤਾਂ ਸਭ ਤੋਂ ਪਹਿਲਾਂ ਰਿਪੇਅਰਿੰਗ ਦੇ ਹਵਾਲੇ ਨਾਲ ਮਾਲਕ ਆਉਣਾ ਚੀਨ, ਜੇ ਅੱਗੇ ਹੈ ਨਾ ਭਾਰਤ ਸਾਗਰ 'ਚ ਆ ਗਿਆ ਉਹ 'ਚ, ਅਤੇ ਉਹ ਤੋਂ ਬਾਅਦ ਫਿਰ ਲੇਹ ਲਦਾਖ ਜੰਮੂ ਕਸ਼ਮੀਰ ਰਾਹੀਂ ਥੱਲੇ ਸਾਡੇ ਦਰਿਆਵਾਂ 'ਚ ਆ ਗਿਆ, ਹੈ ਨਾ, ਚਨਾਬ, ਰਾਵੀ ਵਗੈਰਾ 'ਚ, ਫਿਰ ਉਹਦੇ ਰਾਹੀਂ ਜਿਹੜਾ ਉੱਧਰ ਜਾ ਰਿਹਾ
ਜੀ,
ਹੈ ਨਾ, ਅਤੇ ਰਾਵੀ ਤਾਂ ਉੱਧਰ ਜਾਂਦੀ ਨਹੀਂ ਵੈਸੇ, ਹੈ ਨਾ, ਅਤੇ ਜਿਹੜਾ ਉੱਧਰ ਜਾ ਰਿਹਾ, ਅਤੇ ਜੇ ਤੁਸੀਂ ਕਹਿੰਦੇ ਉਹਨੂੰ ਬੰਦ ਕਰਕੇ ਅਸੀਂ ਮੋੜਨਾ, ਅਤੇ ਉਹਦਾ ਰਿਪੇਅਰਿੰਗ ਦਾ ਹੱਕ ਮਰ ਰਿਹਾ ਜੰਮੂ ਤੋਂ ਬਾਅਦ, ਜੇ ਉੱਥੇ ਜਾਂਦਾ ਆਪਣੇ ਆਪ ਬਹਾਵ ਆਪਣੇ ਆਪ ਹੈ ਕੁਦਰਤੀ, ਤਾਂ ਉਹ ਮਾਲਕ ਹੈ ਉਸ ਹਿਸਾਬ ਨਾਲ ਉਹਦਾ, ਉਹਦਾ ਰਿਪੇਅਰਿੰਗ ਹੱਕ ਮਰ ਰਿਹਾ। ਪਰ ਜੇ ਮੋੜ ਕੇ ਤੁਹਾਨੂੰ ਲਿਆ ਕੇ ਦਿੰਦੇ ਨੇ, ਤੁਹਾਡੇ ਕਿਸੇ ਦਰਿਆ 'ਚ ਜਾਂ ਕਿਸੇ ਨਹਿਰ 'ਚ ਸਿੱਟਦੇ ਨੇ, ਫਿਰ ਤੁਸੀਂ ਰਿਪੇਅਰਿੰਗ ਕਿਵੇਂ ਹੋ ਜੀ? ਉਹ ਤਾਂ ਕੁਦਰਤੀ ਬਹਾਵ ਤੋਂ ਮੋੜ ਕੇ ਤੁਹਾਨੂੰ ਦਿੱਤਾ
ਜੀ,
ਫਿਰ ਤਾਂ ਉਵੇਂ ਹੀ ਆ ਜਿਵੇਂ ਰਾਜਸਥਾਨ ਨੂੰ ਮਿਲਦਾ, ਜਿਵੇਂ ਹਰਿਆਣੇ ਨੂੰ ਮਿਲਦਾ, ਅਗਲੇ ਕਹਿਣਗੇ ਲਿਆਓ ਜੀ ਤੁਸੀਂ ਵੀ, ਉਦਾਂ ਕੀ ਕਰੋ ਫਿਰ ਤਾਂ, ਅਤੇ ਫਿਰ ਤੁਸੀਂ ਰਿਪੇਅਰਿੰਗ ਮਾਲਕ ਕਿਵੇਂ ਹੋਏ? ਪਰ SVL ਦਾ ਪੰਗਾ ਪਿਆ ਤੇ ਤੁਸੀਂ 4 ਨਹਿਰਾਂ ਹੋਰ ਪੁੱਟਣ ਨੂੰ ਤਿਆਰ ਹੋਵੇ, ਤੁਸੀਂ ਕਹਿ ਰਹੇ ਹੋ ਜੀ 4 ਨਹਿਰਾਂ ਬਣਾ ਲਓ, ਚਾਹੇ ਮੱਧ ਪ੍ਰਦੇਸ਼ ਤੱਕ ਲੈ ਜਾਓ ਜੀ, ਸਾਨੂੰ ਉੱਥੇ ਹੀ ਐਵੇਂ ਪਾਣੀ ਮਿਲ ਜਾਣਾ, ਉਹ ਪਤਾ ਨਹੀਂ ਮਿਲਣਾ ਜਾਂ ਨਹੀਂ ਮਿਲਣਾ, ਕਿਤੇ ਤੁਹਾਡੀ ਇਹ ਸਕੀਮ ਤਾਂ ਨਹੀਂ ਚੋਂ ਨਿਕਲੀ ਕਿ ਅਸੀਂ ਜ਼ਮੀਨਾਂ ਹੋਰ ਰਿਕਵਾਇਰ ਕਰ ਲਈਏ
ਜੀ,
ਕਿਤੇ ਇਹ ਖੇਡ ਤਾਂ ਨਹੀਂ ਆ ਜਨਾਬ? ਪਿਛਲੇ 10 ਸਾਲਾਂ 'ਚ 4 ਲੱਖ ਏਕੜ ਜ਼ਮੀਨ ਸਾਡੀ ਪਹਿਲਾਂ ਹੀ ਮਤਲਬ ਇਹਦੇ ਹੇਠ ਜਾ ਚੁੱਕੀ ਹੈ, ਕੰਕਰੀਟ ਦੇ ਜੰਗਲ ਹੇਠ
ਜੀ,
ਅਤੇ ਜਿਹ 'ਚੋਂ 60,000 ਏਕੜ ਤਾਂ ਸਿੱਧੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਭਾਰਤ ਮਾਲਾ ਜਾਂ ਹਾਈਵੇ ਦੇ ਹੇਠ ਆ ਗਈ, ਜਿਹਦੀ ਲੋੜ ਨਹੀਂ ਸੀ ਪੰਜਾਬ ਨੂੰ, ਅਤੇ ਤੁਸੀਂ ਵੀ 60,000 ਏਕੜ ਹੁਣ ਅਕਵਾਇਰ ਕਰ ਰਹੇ ਹੋ, ਜਿਹ 'ਚੋਂ ਇਕੱਲੀ 23-24 ਹਜ਼ਾਰ ਏਕੜ ਤਾਂ 40,000 ਏਕੜ ਅਕਵਾਇਰ ਕਰ ਰਹੇ ਹੋ, 23-24 ਹਜ਼ਾਰ ਏਕੜ ਤਾਂ ਇਕੱਲੀ ਲੁਧਿਆਣੇ 'ਚ ਹੈ, ਅਤੇ ਇਹਦਾ ਮਤਲਬ ਤੁਹਾਡੇ ਅੰਦਰ ਇੱਕ ਹੋਰ ਸਕੀਮ ਆ ਗਈ ਕਿ ਲੈ ਨਹਿਰਾਂ ਦੇ ਨਾਂ 'ਤੇ ਹੋਰ ਕਰਾਂਗੇ ਅਕਵਾਇਰ। ਇਹ ਜਨਾਬ ਕਿਹੜੇ ਲੈਂਡ ਮਾਫੀਆ ਨਾਲ ਸੌਦਾ ਕਰ ਰਹੇ ਹੋ? ਪੰਜਾਬ ਨੂੰ ਕਿਹੜੀ ਭੱਠੀ ਝੋਂਕ ਰਹੇ ਹੋ? ਹੁਣ ਤੁਸੀਂ ਦਮ ਭਰਦੇ ਹੋ ਕਿ ਅਸੀਂ ਉਹ ਸੂਬਾ ਜਿਹੜਾ ਸਭ ਤੋਂ ਵੱਧ ਅਨਾਜ ਪੈਦਾ ਕਰਦਾ, ਅਤੇ ਤੁਸੀਂ ਲਗਾਤਾਰ ਜ਼ਮੀਨਾਂ ਖਾਣ ਦੇ ਸੁਪਨੇ। ਪਹਿਲਾਂ SVL ਦਾ ਮਸਲਾ ਹੱਲ ਕਰ ਲਓ, ਤੁਸੀਂ ਨਵਾਂ ਕਲੇਸ਼ ਹੋਰ ਪੈਦਾ ਕਰਨ ਨੂੰ ਕਿਉਂ ਕਰ ਰਹੇ ਹੋ?
ਜੀ
ਕੋਈ ਰੱਦ ਨਹੀਂ ਹੈ, ਸਿੰਧੂ ਜਲ ਸੰਧੀ ਜਨਾਬ ਸਸਪੈਂਡਡ ਹੈ। ਸੋ ਇਸ ਲਈ ਇਹ ਮੁਲਕਾਂ ਦਾ ਮਾਮਲਾ, ਤੁਸੀਂ ਉਹਦੇ ਵਿੱਚ ਕਿਉਂ ਆ ਰਹੇ ਹੋ
ਜੀ?
ਸੋ ਮੈਨੂੰ ਇਹਦੇ ਪਿੱਛੇ ਕੇਜਰੀਵਾਲ ਮਨੀਸ਼ ਸਿਸੋਦੀਆ ਦੀ ਟੀਮ ਕੰਮ ਕਰਦੀ ਦਿਖਦੀ ਆ, ਸਭ ਨੂੰ ਪਤਾ ਕੱਲ੍ਹ ਵੀ ਬੈਠਕਾਂ ਹੋਈਆਂ ਗੁਪਤ, ਵੈਸੇ ਅੱਜ ਤਾਂ ਸੈਸ਼ਨ ਮੁੱਕਣ ਤੋਂ ਬਾਅਦ 8-10 ਕਾਂਗਰਸੀਆਂ ਨਾਲ ਬੈਠ ਕੇ ਵੀ ਅੰਦਰੇ ਬੈਠਕਾਂ ਕਰੇ, ਕਹਿੰਦੇ ਮੁੱਖ ਮੰਤਰੀ ਸਾਹਿਬ, ਹੁਣ ਪਤਾ ਨਹੀਂ ਉਹ 'ਚ ਚੁਟਕਲੇ ਸੁਣਾ ਕੇ ਆਇਆ ਕਿ ਕੋਈ ਭਾਸ਼ਣ ਦੇ ਕੇ ਆਇਆ ਕਿ ਕੋਈ ਗੰਢ ਧੁੱਪ ਕਰਕੇ, ਰੱਬ ਜਾਣੇ ਉਹ ਜਾਣਦੇ। ਸੋ ਪਰ ਇਹ ਮਹਿਸੂਸ ਹੋ ਰਿਹਾ ਕਿ ਤੁਸੀਂ ਪਾਣੀਆਂ ਦੇ ਰਾਖੇ ਦੇ ਨਾਂ ਦੇ ਉੱਤੇ, ਨਵੀਆਂ ਨਹਿਰਾਂ ਪੁੱਟਣ ਦੇ ਨਾਂ ਦੇ ਉੱਤੇ ਕਿਤੇ ਹੋਰ ਜ਼ਮੀਨਾਂ ਅਕਵਾਇਰ ਕਰਨ ਦੇ ਉੱਤੇ ਤਾਂ ਨਹੀਂ ਜਾ ਰਹੇ। ਇੱਕ ਪਾਸੇ ਕਿਸਾਨਾਂ ਨੂੰ ਕਹਿੰਦੇ ਹੋ, ਕਿਸਾਨ ਆਗੂਆਂ ਨੂੰ ਕਿ ਕਿਸਾਨ ਨਹੀਂ, ਅਤੇ ਅਗਲੇ ਦੂਏ ਪਾਸੇ ਤੁਹਾਨੂੰ ਪੁੱਛਣ ਲੱਗੇ ਵੀ ਤੁਸੀਂ ਦੱਸ ਦਿਓ ਤੁਹਾਡੇ ਕਦੇ ਹੈ, ਮਤਲਬ ਕਿ ਟਰਾਂਸਪੋਰਟ ਮੰਤਰੀ ਨੇ ਕਦੇ ਸਿਟੀ ਮਾਰੀ ਹੈ ਚੜ੍ਹ ਕੇ? ਤੁਸੀਂ ਕਹੀ ਨਾ ਕਿਸਾਨ ਖੇਤ ਨਹੀਂ ਗਏ, ਉਹ ਕਿਸਾਨ ਆਗੂ ਕਿਵੇਂ ਹੋਣਗੇ? ਅਗਲੇ ਕਹਿੰਦੇ ਤੁਹਾਡਾ ਖੇਤੀਬਾੜੀ ਮੰਤਰੀ ਕਦੇ ਨੱਕੇ ਮੁੜ ਜਾਂਦਾ ਹੈ ਨਾ, ਅਤੇ ਤੁਸੀਂ ਕਹਿੰਦੇ ਤੁਸੀਂ ਦੱਸ ਦਿਓ ਕਿ ਤੁਸੀਂ ਕਿੰਨੇ ਫੈਸਲੇ ਲੈ ਲਏ ਜਿੱਦੇ ਮੁੱਖ ਮੰਤਰੀ ਬਣੇ, ਤੁਹਾਡੇ ਫੈਸਲੇ ਵੀ ਤਾਂ ਦਿੱਲੀ ਵਾਲੇ ਹੀ ਲੈਂਦੇ ਆ। ਸੋ ਇਸ ਲਈ ਮੁੜਵੇਂ ਜਵਾਬ ਮਿਲਣ ਲੱਗ ਪਏ, ਪਰ ਇੱਥੇ ਇਹਦੇ ਵਿੱਚੋਂ ਮੁਸਕ ਆਉਣ ਲੱਗ ਪਈ ਕਿ ਜਿਹੜੀ ਸਕੀਮ ਨੂੰ ਬੜੀ ਜ਼ੋਰ ਸ਼ੋਰ ਨਾਲ ਕਹਿ ਰਿਹਾ ਨਾ, ਸਿੰਧੂ ਜਲ ਸੰਧੀ ਸਾਨੂੰ ਪਾਣੀ ਮਿਲਣਾ, ਇਹਦੇ ਵਿੱਚੋਂ ਮੈਨੂੰ ਲੱਗ ਰਿਹਾ ਕਿ ਕੋਈ ਈਵੈਂਟ ਮੈਨੇਜਮੈਂਟ ਵਾਂਗ ਜ਼ਮੀਨਾਂ ਅਕਵਾਇਰ ਕਰਨ ਵਾਲਾ ਮੁੱਦਾ ਨਾ ਕੱਢ ਲਿਆ।
ਦੀਪਕ ਜੀ, ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ, 3 ਸਾਲ ਤੋਂ ਵੱਧ ਸਮਾਂ ਹੋ ਗਿਆ ਵੈਸੇ ਹੁਣ, ਉਦੋਂ ਡਾਕਟਰ ਵਿਜੇ ਸਿੰਗਲਾ ਜਿਨ੍ਹਾਂ ਨੂੰ ਸਿਹਤ ਮੰਤਰਾਲਾ ਸੌਂਪਿਆ ਗਿਆ ਸੀ, ਫਿਰ ਇੱਕ ਅਜਿਹੀ ਇੱਕ ਆਡੀਓ ਸਾਹਮਣੇ ਆ ਜਾਂਦੀ ਹੈ ਜਿਹਦੇ ਆਧਾਰ 'ਤੇ ਕਿਹਾ ਗਿਆ ਵੀ ਇੱਥੇ ਜੀ ਕਰਪਸ਼ਨ ਦਾ ਮਾਮਲਾ, ਆਮ ਆਦਮੀ ਪਾਰਟੀ ਦੀ ਸਰਕਾਰ ਕਰਪਸ਼ਨ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ, ਅਤੇ ਉਹਨਾਂ ਨੂੰ ਕੈਬਿਨੇਟ ਤੋਂ ਬਾਹਰ ਕਰ ਦਿੱਤਾ ਗਿਆ ਸੀ। ਜਿਹੜੀ ਉਹ ਆਡੀਓ ਦੇ ਆਧਾਰ 'ਤੇ ਸਾਰੀ ਗੱਲ ਤੁਰੀ ਸੀ, ਹੁਣ ਕੀ ਮੁੱਖ ਮੰਤਰੀ ਭਗਵੰਤ ਮਾਨ ਨੇ ਡਾਕਟਰ ਵਿਜੇ ਸਿੰਗਲਾ ਨੂੰ ਕਲੀਨ ਚਿੱਟ ਦੇ ਦਿੱਤੀ ਆ, ਉਹਦੇ ਬਾਰੇ ਦੱਸਿਓ ਅਤੇ ਕੀ ਹੁਣ ਡਾਕਟਰ ਵਿਜੇ ਸਿੰਗਲਾ ਦਾ ਕੈਬਿਨੇਟ ਦੇ ਵਿੱਚ ਵਾਪਸ ਆਉਣ ਦਾ ਕੋਈ ਚਾਂਸ ਵੀ ਹੋ ਸਕਦਾ, ਉਹ ਵੀ ਦੱਸਿਓ।
ਵਿਜੇ ਜੀ, ਬਿਲਕੁਲ ਕਲੀਨ ਚਿੱਟ ਮਿਲ ਗਈ ਆ। ਲੰਘੀ 4 ਜੂਨ ਨੂੰ ਪੰਜਾਬ ਸਰਕਾਰ ਦੇ ਹਵਾਲੇ ਨਾਲ ਪੰਜਾਬ ਪੁਲਿਸ ਵੱਲੋਂ ਅਦਾਲਤ 'ਚ ਕਲੋਜ਼ਰ ਰਿਪੋਰਟ ਦਾਖਲ ਕਰ ਦਿੱਤੀ ਗਈ ਆ
ਜੀ।
ਦਮ ਭਰਿਆ ਗਿਆ ਕਿ ਜਿਹੜੀ ਲੈਬ 'ਚ ਆਵਾਜ਼ ਜਾਂਚ ਕਰਾਈ ਗਈ, ਉਹ ਜਾਂਚ ਦੇ ਵਿੱਚ ਆਵਾਜ਼ ਫੇਲ ਪਾਈ ਗਈ, ਮਤਲਬ ਵਿਜੇ ਸਿੰਗਲਾ ਦੀ ਆਵਾਜ਼ ਨਹੀਂ ਹੈਗੀ ਸੀ ਆਡੀਓ 'ਚ, ਇਸ ਲਈ ਉਹਨਾਂ ਨੂੰ ਕਲੀਨ ਚਿੱਟ ਦਿੰਦੇ ਹਾਂ। ਅਤੇ ਮੈਨੂੰ ਲੱਗਦਾ ਸ਼ਾਇਦ 14 ਜੁਲਾਈ ਤਰੀਕ ਲੱਗੀ ਆ, ਅਤੇ ਉਦਣ ਮਾਮਲਾ ਖਤਮ ਹੋ ਜਾਣਾ। ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੀਡੀਆ ਨੇ ਸਵਾਲ ਕਰ ਲਿਆ
ਜੀ,
ਕਹਿੰਦੇ ਹਾਂ ਜੀ ਉਹ ਲੈਬ 'ਚ ਜਾਂਚ ਕਰਾਈ ਤਾਂ ਆਵਾਜ਼ ਉਹਨਾਂ ਦੀ ਨਹੀਂ ਸੀਗੀ ਜੀ, ਅਤੇ ਇਸ ਲਈ ਫਿਰ ਕਹਿੰਦੇ ਜੀ ਕਿ ਇਹ ਕੋਈ ਕੇਸ ਬਣਦਾ ਹੀ ਨਹੀਂਗਾ, ਉਹ ਉਹਨਾਂ ਨੇ ਕੋਈ ਇਹਦਾ ਮਤਲਬ ਅਜਿਹਾ ਕੰਮ ਨਹੀਂ ਕੀਤਾ। ਜੇ ਨਹੀਂ ਕੀਤਾ ਜਨਾਬ, ਫਿਰ ਤੁਸੀਂ ਉਹਨਾਂ ਤੋਂ ਮੰਤਰਾਲਾ ਕਿਉਂ ਖੋਲਿਆ ਸੀ? ਜੇ ਨਹੀਂ ਕੀਤਾ ਜਨਾਬ, ਤੁਸੀਂ ਉਹਨਾਂ ਦੇ ਕਰੀਅਰ 'ਤੇ ਦਾਗ ਕਿਉਂ ਲਾਤਾ? ਤਾਂ ਪਤਾ ਨਹੀਂ ਵਿਜੇ ਸਿੰਗਲਾ ਕਿਉਂ ਚੁੱਪ ਨਹੀਂ, ਤੁਹਾਡੇ 'ਤੇ ਕਰੇ ਮਾਨਹਾਨੀ ਦਾ ਕੇਸ ਕਿ ਵੀ ਆ ਕੀ ਕੀਤਾ? ਮੁੱਖ ਮੰਤਰੀ ਭਗਵੰਤ ਮਾਨ ਜੀ, ਤੁਸੀਂ ਪੰਜਾਬ ਦੇ ਮੁਖੀ ਹੋ, ਸਿਲੈਕਟਡ ਨਹੀਂ ਗੇ, ਇਲੈਕਟਡ ਹੋ, ਤੁਹਾਡੀ ਉਹ ਭਾਸ਼ਾ ਹੈ।
ਅਤੇ
ਤੁਸੀਂ ਉਹ ਲੋਕਾਂ ਨੂੰ, ਪੰਜਾਬ ਨੂੰ ਕਿਹਾ ਸੀ 3 ਕਰੋੜ ਪੰਜਾਬ ਦੇ ਵਾਸੀਆਂ ਦਾ ਕਿ ਮੈਂ ਤੁਹਾਡਾ ਸੇਵਾਦਾਰ ਹਾਂ, ਮੈਂ ਬੈਠਾ ਪਹਿਰੇ 'ਤੇ, ਆਹ ਪਹਿਲਾਂ ਹੀ ਨਵਾਂ ਬੰਦਾ ਸਾਡਾ ਕਰਨ ਲੱਗਿਆ ਸੀ ਕਮਿਸ਼ਨ ਲੈਣ, ਅਤੇ ਮੈਂ ਸਵੇਰੇ ਸਵੇਰੇ ਬੁਲਾ ਲਿਆ, ਮੇਰੇ ਕੋਲੋਂ ਮੰਨ ਗਿਆ। ਅਤੇ ਵੀਡੀਓ ਅਜੇ ਵੀ ਪਲੇਟਫਾਰਮਾਂ 'ਤੇ ਪਈ ਹੈ ਜਿਹ 'ਚ ਭਗਵੰਤ ਮਾਨ ਜੀ ਨੇ ਗੱਲ ਕਹੀ ਸੀ ਕਿ ਮੇਰੇ ਕੋਲ ਮੰਨ ਗਿਆ
ਜੀ।
ਫਿਰ ਉਹ ਝੂਠਾ ਹੀ ਮੰਨ ਗਿਆ ਸੀ ਜਾਂ ਤੁਸੀਂ ਝੂਠ ਬੋਲਦੇ ਸੀ, ਜਾਂ ਹੁਣ ਵੀਡੀਓ ਆਡੀਓ ਝੂਠ ਬੋਲਦੀ ਹੈ, ਜਾਂ ਤੁਹਾਡੀ ਰਿਪੋਰਟ ਝੂਠ ਬੋਲਦੀ ਹੈ, ਉਹੀ ਤਾਂ ਝੂਠਾ ਹੈ ਨਾ ਇਹ 'ਚੋਂ। ਤੁਸੀਂ ਉਸ ਸਮੇਂ ਗਲਤ ਸੀ ਜਾਂ ਅੱਜ ਗਲਤ ਹੋ? ਤੁਸੀਂ ਉਸ ਸਮੇਂ ਸਹੀ ਸੀ ਜਾਂ ਅੱਜ ਸਹੀ ਹੋ? ਤੁਸੀਂ ਉਸ ਸਮੇਂ ਝੂਠੇ ਸੀ ਜਾਂ ਅੱਜ ਝੂਠੇ ਹੋ? ਪੰਜਾਬ ਤਾਂ ਜਾਣਨਾ ਚਾਹੁੰਦਾ
ਜੀ।
ਅਤੇ ਜੇ ਉਹਦੀ ਆਵਾਜ਼ ਨਹੀਂ ਕੁਛ ਨਹੀਂ, ਫਿਰ ਉਹਨੂੰ ਇਕੱਲੀ ਕਲੀਨ ਚਿੱਟ ਕਿਉਂ ਦਿੰਦੇ ਹੋ? ਉਹਦੀ ਕੈਬਨਿਟ 'ਚ ਵਾਪਸੀ ਦਾ ਕਿਉਂ ਨਹੀਂ ਪ੍ਰਬੰਧ ਕਰਦੇ? 2 ਪੋਸਟਾਂ ਖਾਲੀ ਪਈਆਂ
ਜੀ,
ਨਹੀਂ ਕਹਿੰਦੇ ਕੈਬਨਿਟ 'ਚ ਨਹੀਂ ਲੈਣਾ, ਫਿਰ ਟੰਗਿਆ ਕਿਉਂ ਸੀ? ਵਿਜੇ ਜੀ, ਜੇ ਥੋੜ੍ਹਾ ਜਿਹਾ ਗਹਿਰਤਾ ਨਾਲ ਦੇਖਣਾ ਹੋਵੇ ਨਾ
ਜੀ,
ਦਿੱਲੀ 'ਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ, ਇਹੋ ਜਿਹਾ ਡਰਾਮਾ ਇਹਨਾਂ ਨੇ ਉੱਥੇ ਵੀ ਕੀਤਾ। ਉੱਥੇ ਡਰਾਮਾ ਕਰਨ ਲੱਗੇ ਇਹਨਾਂ ਨੇ ਧਿਆਨ ਰੱਖਿਆ ਕਿ ਹਿੰਦੂ ਭਾਈਚਾਰੇ ਦਾ ਨਾ ਕੋਈ ਬੰਦਾ ਟੰਗਣਾ ਆਪਣਾ, ਜੇ ਟੰਗਣਾ ਉਹ SC BC 'ਚੋਂ ਟੰਗ ਲਓ ਜਾਂ ਖਾਸ ਕਰ ਮੁਸਲਿਮ ਭਾਈਚਾਰੇ 'ਚੋਂ ਟੰਗਿਆ ਉੱਥੇ। ਅਤੇ ਜੇ ਪੰਜਾਬ ਆ ਕੋਈ ਫਾਰਮੂਲਾ ਅਪਣਾਇਆ, ਫਿਰ ਇਹ ਧਿਆਨ ਰੱਖਿਆ ਕਿ ਇੱਥੇ ਜੱਟ ਸਿੱਖ ਨਹੀਂ ਟੰਗਣਾ, ਕੋਈ SC BC 'ਚੋਂ ਟੰਗ ਲਓ, ਅਮਿਤ ਰਤਨ ਟੰਗ ਹੋ ਗਿਆ ਜੀ, ਆਹ ਟੰਗ ਹੋ ਗਿਆ ਜੀ, ਵਿਜੇ ਸਿੰਗਲਾ ਟੰਗ ਹੋ ਗਿਆ ਜੀ, ਠੀਕ ਹੈ ਸਰਾਰੀ ਮਜ਼ਬੂਰੀ ਲਈ ਕੱਢਣਾ ਪਿਆ ਤੁਹਾਨੂੰ, ਕੀ ਇਹ ਫਾਰਮੂਲਾ ਸੀ? ਅਤੇ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਪਿੰਡਾਂ 'ਚ ਤਾਂ ਵੋਟਾਂ ਤਾਂ ਵੀ ਨਹੀਂ ਪੈ ਰਹੀਆਂ, ਪਿੰਡਾਂ ਦੇ ਲੋਕ ਔਖੇ ਹੋ ਗਏ, ਕਿਸਾਨ ਵਿਰੁੱਧ ਚਲੇ ਗਏ, ਅਤੇ ਇਸ ਲਈ ਤੁਹਾਨੂੰ ਸ਼ਹਿਰੀਆਂ ਨੇੜੇ ਲਾ ਰਹੇ ਹੋ, ਸੰਜੀਵ ਅਰੋੜਾ ਆ ਜਾਓ ਜੀ, ਹੁਣ ਇਹ ਆ ਜਾਓ ਜੀ, ਅਤੇ ਇਸ ਲਈ ਵਿਜੇ ਸਿੰਗਲਾ ਨੂੰ ਮਾਫ਼ ਕਰ ਰਹੇ ਹੋ ਕਿ ਸ਼ਹਿਰੀ ਵੋਟ ਕੁਛ ਕਰ ਲਈ, ਪਤਾ ਨਹੀਂ ਇਹਨਾਂ ਦੇ ਪਿੱਛੇ ਕੀ ਰਾਜਨੀਤੀ ਹੋਵੇ। ਪਰ ਜੇ ਤੁਸੀਂ ਸੱਚਮੁੱਚ ਇੰਨੇ ਸਮਝਦਾਰ ਹੋ, ਲਿਆਕਤ ਹੈ, ਤੁਹਾਨੂੰ ਸਾਰਾ ਕੁਛ ਪਤਾ, ਮੈਂ MP ਰਿਹਾ ਜੀ, ਮੈਂ ਦਿੱਲੀ ਤੋਂ ਪੜ੍ਹ ਕੇ ਆ ਗਿਆ ਜੀ, ਸਾਰੀ ਰਾਜਨੀਤੀ ਮੈਨੂੰ ਪਾਠ ਆਉਂਦਾ, ਅਤੇ ਜਨਾਬ ਜੇ ਤੁਹਾਨੂੰ ਇਕੱਲਿਆਂ ਨੂੰ ਪਤਾ ਵੀ ਲੱਗ ਗਿਆ ਸੀ ਵਿਜੇ ਸਿੰਗਲਾ ਦਾ ਮਾਮਲਾ, ਤਾਂ ਆਡੀਓ ਦੀ ਜਾਂਚ ਪਹਿਲਾਂ ਕਰਾਉਣੀ ਸੀ ਕਿ ਬਾਅਦ ਚੋਂ?
ਜੀ,
ਪਹਿਲਾਂ ਜਾਂਚ ਕਰਾਉਂਦੇ ਤੇ ਤੁਹਾਨੂੰ ਦੁੱਧਾ ਦੁੱਧਾ ਪਾਣੀ ਦਾ ਪਾਣੀ ਹੁੰਦਾ, ਫਿਰ ਲੋਕਾਂ ਮੂਹਰੇ ਲਿਆਉਂਦੇ
ਜੀ।
ਤੁਸੀਂ ਅੱਜ ਤੱਕ ਸੁੱਚਾ ਸਿੰਘ ਛੋਟੇਪੁਰ ਦਾ ਨਹੀਂ ਦੱਸ ਸਕੇ ਸੱਚ ਕੀ ਹੈ ਤੇ ਝੂਠ ਕੀ ਹੈ। ਸੋ ਇਸ ਮਾਮਲੇ 'ਚ ਰਾਜਨੀਤਿਕ ਖੇਡ ਲੱਗਦਾ ਜਨਾਬ, ਬਸ ਹੁਣ ਰਿਪੋਰਟ ਜੋ ਕਹਿੰਦੀ ਹੈ ਉਹ ਮੰਨਣਾ ਪਊਗਾ, ਤੁਹਾਨੂੰ ਸਰਟੀਫਿਕੇਟ ਹੈ ਜੀ ਕਿ ਅਗਲੇ ਦੀ ਆਵਾਜ਼ ਨਹੀਂ ਹੈਗੀ।
ਦੀਪਕ ਜੀ, ਇਹ ਦੱਸਿਓ ਹੁਣ ਇਹ ਵੀ ਗੱਲ ਚੱਲ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਸਤੇ ਰਿਟਾਇਰਮੈਂਟ ਲੈਣ ਦਾ ਸਮਾਂ ਆ ਗਿਆ।
ਬਿਲਕੁਲ ਜੀ, ਇਹ ਗੱਲ ਵੈਸੇ ਤਾਂ BJP ਦੇ ਇਰਦ ਗਿਰਦ ਦੇ ਘੇਰੇ 'ਚ, ਸੰਘ ਦੇ ਘੇਰੇ 'ਚ, ਮੀਡੀਆ ਦੀਆਂ ਚਰਚਾਵਾਂ 'ਚ ਇਸ ਲਈ ਰਹਿੰਦੀ ਹੈ ਕਿ ਇੱਕ ਕ੍ਰਾਈਟੇਰੀਆ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਦੀ ਜੋੜੀ ਨੇ ਆਉਂਦੇ ਹੀ ਸੈੱਟ ਕਰਤਾ ਸੀ 75 ਸਾਲਾਂ। ਸ਼ਾਇਦ ਉਸ ਸਮੇਂ ਸੋਚਿਆ ਹੋਊਗਾ ਕਿ ਸਾਡੀ ਕਿਹੜਾ ਉਮਰ ਹੋਣੀ ਹੈ 75 ਸਾਲ ਕਦੇ,
ਅਤੇ
ਉਸ ਸਮੇਂ ਤਾਂ ਉਹ ਅਡਵਾਨੀ ਹੋਰੀ ਤੌਰ 'ਤੇ, ਮੁਰਲੀ ਮਨੋਹਰ ਜੋਸ਼ੀ ਤੌਰ 'ਤੇ, ਹੈਂ ਸੁਮਿਤਾ ਮਹਾਜਨ ਹੋਰੀ ਤੌਰ 'ਤੇ ਸੀਗੇ, 3-4 ਬੰਦਿਆਂ ਤੌਰ 'ਤੇ ਸੀਗੇ 75 ਸਾਲੇ ਕਹਿ ਕੇ ਰਿਟਾਇਰ ਕਰਤੇ ਸੀ, ਹੈ ਨਾ, ਅਤੇ ਮਾਰਗਦਰਸ਼ਕ ਮੰਡਲ ਬਣਾ ਕੇ ਉਹ 'ਚ ਪਾਤੇ ਸੀਗੇ।
ਜੀ ਜੀ ਜੀ
ਹੁਣ ਜਿਵੇਂ ਜਿਵੇਂ ਆਪਣੀ ਉਮਰ 75 ਸਾਲ ਨੇੜੇ ਆ ਰਹੀ ਹੈ ਫਿਰ ਕਹਿੰਦੇ ਜੀ ਮੋਦੀ 'ਤੇ ਲਾਗੂ ਨਹੀਂ ਹੁੰਦਾ। ਅਮਿਤ ਸ਼ਾਹ ਜੀ ਕਹਿੰਦੇ ਮੋਦੀ 'ਤੇ ਥੋੜ੍ਹਾ ਹੀ ਲਾਗੂ ਹੁੰਦਾ, ਇਹ ਕੋਈ ਸਾਡਾ ਸੰਵਿਧਾਨ ਥੋੜ੍ਹਾ ਹੈ। ਪਰ ਅੱਜ ਚਰਚਾ ਕਿੱਥੋਂ ਤੁਰੀ ਹੈ
ਜੀ?
ਅੱਜ ਚਰਚਾ ਤੁਰੀ ਹੈ ਸੰਘ ਤੋਂ। ਸੰਘ ਜਿਹੜਾ ਕੁੰਡਾ ਇਹਨਾਂ ਦਾ ਬੀਜੇਪੀ ਦਾ, ਜਿਹੜਾ ਬੀਜੇਪੀ ਨੂੰ ਚਲਾਉਂਦਾ ਹੈ। ਸੋ ਇਸ ਲਈ ਪਹਿਲਾਂ ਤਾਂ ਭਾਰਤੀ ਜਨਤਾ ਪਾਰਟੀ ਰਾਸ਼ਟਰੀ ਪ੍ਰਧਾਨ ਲੱਭ ਰਹੀ ਹੈ, ਅਤੇ ਉਹਦੇ ਵਿੱਚ ਵੀ ਮਤਲਬ ਕਿ ਹੈ ਨਾ ਚੌਹਾਨ, ਸ਼ਿਵਰਾਜ ਚੌਹਾਨ ਤੋਂ ਲੈ ਕੇ ਮਨੋਹਰ ਲਾਲ ਖੱਟਰ ਤੋਂ ਲੈ ਕੇ ਕਈ ਨਾਮ ਚੱਲ ਰਹੇ ਨੇ
ਜੀ।
ਸੋ ਇਸ ਲਈ ਉਹ ਵੀ ਸੰਘ ਦੀ ਪਸੰਦ ਨਾਲੇ ਬਣਨਾ, ਅਤੇ ਸੰਘ ਦੀ ਪਸੰਦ ਆਉਣ ਵਾਲੇ ਸਮੇਂ 'ਚ ਪ੍ਰਧਾਨ ਮੰਤਰੀ ਵਜੋਂ ਵੀ ਨਿਤਿਨ ਗਡਕਰੀ ਦਾ ਨਾਮ ਕਾਫੀ ਚੱਲੀ ਜਾਂਦਾ। ਪਰ ਕਿ ਉਹ ਅਗਲੀ ਵਾਰ ਉਮੀਦਵਾਰ ਬਣ ਕੇ ਆਉਣਗੇ ਜਾਂ ਇਹ ਟਰਮ ਹੀ ਨਰਿੰਦਰ ਮੋਦੀ ਪੂਰਾ ਨਹੀਂ ਕਰਨਗੇ, ਉਹਨਾਂ ਨੂੰ ਅੱਧ ਵੱਟ ਛੱਡਣਾ ਪੈ ਜਾਊਗਾ
ਜੀ।
ਕਿਉਂਕਿ ਜੇ 75 ਸਾਲ ਵਾਲੀ ਹੱਦ ਹੈਗੀ ਆ, ਤੇ ਫਿਰ 75 ਸਾਲ ਵਾਲੀ ਹੱਦ ਤਾਂ ਉਹਨਾਂ ਦੀ ਸਤੰਬਰ 'ਚ ਪੂਰੀ ਹੋ ਜਾਣੀ ਆ। 17 ਸਤੰਬਰ 1950 ਦਾ ਜਨਮ ਹੈ, ਤੇ ਤਾਂ ਮਤਲਬ ਸਤੰਬਰ ਮਹੀਨੇ 2025 ਦੇ ਵਿੱਚ ਉਹਨਾਂ ਦਾ 75 ਸਾਲ ਦੀ ਟਰਮ ਪੂਰੀ ਹੋ ਜਾਣੀ ਹੈ। ਪਰ ਗੱਲ ਇੱਥੇ ਨਿੱਕ ਨਹੀਂ ਹੈ
ਜੀ,
ਗੱਲ ਹੈ RSS ਦੇ ਮੁਖੀ ਮੋਹਨ ਭਾਗਵਤ ਦੀ। ਮੋਹਨ ਭਾਗਵਤ ਇਸ ਮੌਕੇ 74 ਸਾਲ ਦੇ ਨੇ, ਉਹਨਾਂ ਨੇ ਵੀ ਇਸੇ ਸਾਲ ਦੇ ਵਿੱਚ ਸਤੰਬਰ ਦੇ ਨੇੜੇ ਤੇੜੇ ਸ਼ਾਇਦ 75 ਸਾਲ ਦੇ ਹੋਣਾ
ਜੀ।
ਉਹ ਇੱਕ ਕਿਤਾਬ ਦੇ ਲੋਕਾਰਪਣ ਸਮਾਗਮ 'ਚ ਗਏ। ਉਹ ਜਿਹੜਾ ਲੋਕਾਰਪਣ ਸਮਾਗਮ ਸੀ, ਉਹ ਵੀ ਸੰਘ ਦਾ ਆਪਣਾ ਪ੍ਰੋਗਰਾਮ ਸੀਗਾ। ਰਾਮ ਜਨਮ ਭੂਮੀ ਅੰਦੋਲਨ ਦੇ ਜਿਹੜੇ ਮਤਲਬ ਪ੍ਰੇਰਨਾ ਸਰੋਤ ਰਹੇ ਨੇ, ਮੁੱਢਲੇ ਆਗੂ ਰਹੇ ਨੇ, ਪਰ ਪਰਦੇ 'ਤੇ ਕਦੇ ਨਹੀਂ ਰਹੇ, ਹੈ ਨਾ, ਮੋਰ ਪੰਥ ਪਿੰਗਲੇ ਜੀ, ਉਹਨਾਂ ਦੇ ਉੱਤੇ ਜੀਵਨ 'ਤੇ ਆਧਾਰਿਤ ਇੱਕ ਕਿਤਾਬ, ਉਹ ਕਿਤਾਬ ਦਾ ਲੋਕਾਰਪਣ ਸੀ। ਉੱਥੇ ਮੋਹਨ ਭਾਗਵਤ ਨੇ ਮੋਰ ਪੰਥ ਪਿੰਗਲੇ ਹੋਰਾਂ ਦੇ ਹਵਾਲੇ ਨਾਲ ਇਹ ਗੱਲ ਕੀਤੀ। ਕਹਿੰਦੇ ਕਿ ਉਹ ਕਿਹਾ ਕਰਦੇ ਸਨ ਕਿ ਜਦੋਂ ਤੁਹਾਨੂੰ 75 ਸਾਲ ਦੇ ਹੋਣ 'ਤੇ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਜਾਵੇ, ਤਾਂ ਇਹਦਾ ਮਤਲਬ ਸਮਝ ਲੈਣਾ ਚਾਹੀਦਾ ਕਿ ਤੁਹਾਡਾ ਰਿਟਾਇਰ ਹੋਣ ਦਾ ਟਾਈਮ ਆ ਗਿਆ, ਹੁਣ ਕਿਨਾਰੇ ਹੋ ਜਾਓ, ਹੋਰਨਾਂ ਲਈ ਥਾਂ ਛੱਡ ਦਿਓ
ਜੀ।
ਉਹਨਾਂ ਨੇ ਪਿੰਗਲੇ ਹੋਰਾਂ ਦੇ ਹਵਾਲੇ ਨਾਲ ਇਹ ਗੱਲ ਕਹਿੰਦੇ ਹੋਏ ਆ ਗੱਲ ਕਹੀ ਕਿ ਸੰਘ ਦੇ ਵਿੱਚ ਜੋ ਪ੍ਰਸਿੱਧੀ ਰਹੀ ਆ ਉਹਨਾਂ ਦੀ, ਉਹਦੇ ਬਾਵਜੂਦ ਵੀ ਉਹਨਾਂ ਨੇ ਪ੍ਰਸਿੱਧੀ ਦੇ ਤੌਰ 'ਤੇ ਆਪਣਾ ਨਾਮ ਮੂਹਰੇ ਨਹੀਂ ਲਿਆਂਦਾ, ਹੈ ਨਾ, ਅਤੇ ਪਰ 75 ਸਾਲ ਦੇ ਹੋਣ 'ਤੇ ਉਹਨਾਂ ਨੇ ਰਿਟਾਇਰ ਹੋ ਗਏ, ਆਪਣੇ ਆਪ ਪਰੇ ਹੋ ਗਏ, ਜਿੰਨੀ ਵੀ ਉਹਨਾਂ ਕੋਲ ਕੰਮ ਸੀਗਾ ਉਹ ਤੋਂ ਵੀ ਪਰੇ ਹੋ ਗਏ। ਸੋ ਇਸ ਲਈ ਉਹਨਾਂ ਨੇ ਜਿਵੇਂ ਇਹ ਪੇਸ਼ ਕੀਤਾ, ਕਹਿੰਦੇ ਸੰਘ ਦੇ ਵਿੱਚ ਇਹ ਉਦਾਹਰਨ ਹੈ
ਜੀ,
ਕਹਿੰਦੇ ਮੈਂ ਵੀ 75 ਸਾਲ ਦਾ ਹੋ ਰਿਹਾ। ਸੋ ਉਹਨਾਂ ਨੇ, ਮੈਨੂੰ ਲੱਗਦਾ ਕਿ ਉਹ ਆਪਣੇ ਕਹਾਵਤ ਹੈ ਨਾ ਪੰਜਾਬੀ 'ਚ, ਧੀਏ ਨਹੀਂ ਤੂੰ ਗੱਲ ਸੁਣ, ਨੂੰਹੇ ਨਹੀਂ ਤੂੰ ਕੰਨ ਕਰ
ਜੀ ਜੀ ਜੀ।
ਸੋ ਮੋਹਨ ਭਾਗਵਤ ਨੇ 75 ਸਾਲ ਮੇਰਾ ਨਰਿੰਦਰ ਮੋਦੀ ਨੂੰ ਯਾਦ ਕਰਾਇਆ। ਵੈਸੇ ਕਈ ਲੋਕਾਂ ਦੀ ਵੱਖੋ ਵੱਖ ਰਾਏ ਹੁੰਦੀ ਹੈ, ਕਈ ਲੋਕ ਜੋਤਿਸ਼ ਵਿਸ਼ਵਾਸ ਕਰਦੇ ਨੇ ਅਤੇ ਕਈ ਨਹੀਂ ਕਰਦੇ, ਪਰ ਸੋਸ਼ਲ ਮੀਡੀਆ 'ਤੇ ਜੋਤਿਸ਼ਾਂ ਦੀ ਵੀ ਇਹ ਗੱਲਾਂ ਖਾਸੀ ਚੱਲੀ ਜਾਂਦੀਆਂ ਨੇ ਕਿ ਜੀ ਨਰਿੰਦਰ ਮੋਦੀ ਹੋਰੀ ਇਸ ਵਾਰ ਆਪਣੀ ਟਰਮ ਪੂਰੀ ਨਹੀਂ ਕਰਨਗੇ ਬਤੌਰ ਪ੍ਰਧਾਨ ਮੰਤਰੀ, ਉਹਨਾਂ ਨੂੰ ਅੱਧ ਵਿਚਾਲੇ ਛੱਡਣਾ ਪਊਗਾ।
ਅੱਛਾ ਜੀ,
ਇਹ ਜਿਹੜੇ ਮੰਨਦੇ ਨੇ ਉਹਨਾਂ ਲਈ ਹੋਊਗਾ, ਜਿਹੜੇ ਨਹੀਂ ਮੰਨਦੇ ਉਹਨਾਂ ਲਈ ਨਹੀਂ ਹੈਗਾ। ਆਪਾਂ ਤਾਂ ਇੱਕ ਰੱਖ ਰਹੇ ਹਾਂ ਕਿ ਜੋ ਸੋਸ਼ਲ ਮੀਡੀਆ 'ਤੇ ਚੱਲ ਰਿਹਾ
ਜੀ ਜੀ ਜੀ।
ਅਤੇ ਇੱਧਰ ਸੰਘ ਦੇ ਵਿੱਚ ਵੀ ਜੇ ਗੱਲ ਆਈ ਹੈ, ਮਤਲਬ ਉਹਨਾਂ ਦੇ ਜਵਾਨ ਦੇ ਉੱਤੇ, ਤਾਂ ਇਹਦਾ ਮਤਲਬ ਕੁਛ ਨਾ ਕੁਛ ਤਾਂ ਹੈ ਕਿ ਇਹਦੇ ਰਾਹੀਂ ਮੋਹਨ ਭਾਗਵਤ ਨੇ ਨਰਿੰਦਰ ਮੋਦੀ ਨੂੰ ਚੇਤੇ ਕਰਾਇਆ ਕਿ ਭਾਈ ਜਿਹੜਾ ਫਾਰਮੂਲਾ ਅਡਵਾਨੀ ਔਰ ਮੁਰਲੀ ਮਨੋਹਰ ਜੋਸ਼ੀ ਲਈ ਵਰਤਿਆ ਸੀ, ਹੁਣ ਆਪਣੇ ਲਈ ਵਰਤ। ਇਹ ਸੰਕੇਤ ਹੈ ਕਿ ਇਸ਼ਾਰਾ, ਜਾਂ ਇਹ ਕਿਹਾ ਜਾਊਗਾ ਕਿ ਵੀ ਠੀਕ ਹੈ ਤੁਸੀਂ ਹੁਣ ਚੋਣ ਨਹੀਂ ਲੜਨੀ, ਤੁਸੀਂ 75 ਸਾਲ ਤੋਂ ਪਹਿਲਾਂ ਚੋਣ ਲੜੀ ਸੀ, ਇਹ ਚੋਣ ਲੜੀ ਹੋਈ ਹੈ, ਟਰਮ ਪੂਰੀ ਕਰੋ, ਅਗਲੀ ਵਾਰ ਤੁਸੀਂ ਦਾਅਵੇਦਾਰ ਰਹੋ, ਇਸ ਲਈ ਤਿਆਰ ਕੀਤਾ ਜਾ ਰਿਹਾ ਕਿ ਆਪ ਹੀ ਦਾਅਵੇ ਤੋਂ ਪਿੱਛੇ ਹਟ ਜਾਣ
ਜੀ।
ਇਹ ਤਾਂ ਹੁਣ ਅੰਦਰ ਦੀ ਗੱਲ ਹੈ, ਅੱਜ ਨਹੀਂ ਤਾਂ ਕੱਲ੍ਹ ਉਹ ਵੀ ਬਾਹਰ ਆਜੂ, ਪਰ ਫਿਲਹਾਲ ਮੋਹਨ ਭਾਗਵਤ ਦਾ ਇਹ ਬਿਆਨ ਸਿੱਧਾ ਸਿੱਧਾ ਇਸ਼ਾਰਾ ਕਰਦਾ ਕਿ ਮੋਦੀ ਜੀ 75 ਸਾਲ ਦੇ ਹੋ ਗਏ, ਤੁਸੀਂ ਵੀ ਸੋਚੋ ਹੁਣ ਮਤਲਬ ਜਿਹੜਾ ਉਹ ਮਾਰਗਦਰਸ਼ਕ ਮੰਡਲ ਆ ਉਹ 'ਚ ਜਾਣ ਦੇ
ਜੀ। ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਅਤੇ ਸੋਮਵਾਰ ਨੂੰ ਫੇਰ ਗੱਲ ਕਰਦੇ ਹਾਂ। ਤੁਹਾਡਾ ਵੀਕਐਂਡ ਖੁਸ਼ਗਵਾਰ ਗੁਜ਼ਰੇ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ,
ਬਹੁਤ ਸ਼ੁਕਰੀਆ ਜੀ, ਧੰਨਵਾਦ,
ਮਿਹਰਬਾਨੀ।